Asamaro angada gore amaro das herada herada net shri guru ramadas गुरुवर जन बेघनन के नासक बेघनन हर गोबिंद शुभ मत श्री हर राय नमो कर जो श्री हर कृष्ण मनाओ
बहोरी
तेग बहादुर परम
कृपाला
वाहिगुरु परम
कृपाला
श्री गुरु गोबिंद सिंह
बेसाला
तरों तरा पर पुन पुन सीसा
जी पुन पुन सीसा
बंदो बार बार
जगदीसा
एकंकर सतगुरु ते प्रसाद
सच होए
वाहे गुरु जी की
फतेह है
बेघन
बिनाशन सोए
जिस मह अमृत ज्ञान है मानक भगत वराग गुरु ग्रंथ साहिब उदत बंदों कर
अनुराग
गुरु ग्रंथ साहिब उदत बंदों कर अनुराग
सतनाम श्री वाहिगुरु साहिब जी दोहरा जो सिख माजै ते तुरै सो आवै श्याम सिंह पास जियो सदके तिसको कहै करै न लैण पर आस
वाहिगुरु जी का खालसा वाहिगुरु जी की फतेह परम सत्कार योग सन्मान योग गुरु का खास रूप गुरु खालसा साध संगत जियो तंता दे पात्र हो जुगो जुग अटल सतगुरु श्री गुरु ग्रंथ साहिब जी महाराज जी दी पवित्र पावन हजूरी च पिछले पैरां दे सजे हुए दवाना च हाजरियां भर के नेता प्रति गुरु चरणा च जुड़ के प्राचीन श्री गुरु पंथ प्रकाश दी चल रही लड़ीवार कथा बहुत ही अदब सत्कार ते शरदा सहित आप जी सरवण कर रहे हो। अहमद शाह अब्दाली पंथ तो हार के वापस काबल नू चला गया है। पछताउंदा है केड़ी ओ माड़ी घड़ी सी जिस दिन मैं काबल तो चढ़ के आया। जिन्हां सिंघां नू मैं चिड़िया समझदा सी उन्होंने सानू बाजा वर्गियां नू मरोड़ सुटिया है। छेलिया ने साडे वर्गे शेरां नू घेरे पा के वक्त विच पा दिता है। हुण मेरा कोई पुत्र पोतरा भी इस पासे मूँह ना करेगा जे कोई आवेगा तां पछतावेगा। जाण वेले अब्दाली सरहंद दा जिहड़ा इलाका सी पटियाले दे राजे अमर सिंह नू दे गया। सिंघां ने मुड़ के फिर आपो अपने इलाके मल ले हन। हुण जथेदार बाबा श्याम सिंह जी जो नारले वाले निहंग सिंह सन बुढ़े दल दे 12,000 फौज बाबा श्याम सिंह जी दे पास रहिंदी सी ਬਾਬਾ ਮਸਤਾਨ ਸਿੰਘ ਜੀ ਦੇ ਡੇਰੇ ਤੋਂ ਇਹਨਾਂ ਨੇ ਅੰਮ੍ਰਿਤ ਛਕਿਆ ਸੀ। ਬਾਬਾ ਮਸਤਾਨ ਸਿੰਘ ਜੀ ਕਲਗੀਧਰ ਦੇ ਸਿੰਘ ਸੀ, ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੇ ਪੰਜਾਂ ਸਿੰਘਾਂ ਦੇ ਕੋਲੋਂ, ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਭਾਈ ਦਇਆ ਸਿੰਘ ਹੋਣਾ ਪਾਸੋਂ। ਤੋ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਬਾਬਾ ਸ਼ਾਮ ਸਿੰਘ ਜੀ, ਰਤਨ ਸਿੰਘ ਜੀ ਭੰਗੂ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦੇ ਦੋਤਰੇ ਸਨ। ਆਪਣੇ ਨਾਨੇ ਦਾ ਸਾਰਾ ਇਤਿਹਾਸ ਜੋ ਆਪਣੀ ਮਾਤਾ ਕੋਲੋਂ ਭਾਈ ਰਤਨ ਸਿੰਘ ਹੋਣਾ ਨੇ ਸੁਣਿਆ ਹੈ, ਉਹ ਸਾਨੂੰ ਸਰਵਣ ਕਰਾ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੋ ਸਿੰਘ ਮਾਝੈ ਤੇ ਤੁਰੈ, ਸੋ ਆਵੈ ਸ਼ਾਮ ਸਿੰਘ ਪਾਸ।
ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦੇ ਪਾਸ ਬੇਅੰਤ ਸਿੰਘ ਆਉਂਦੇ, ਜਿਹੜੇ ਸਿੰਘ ਵੀ ਮਾਝੇ ਦੇ ਇਲਾਕੇ 'ਚ ਆਉਂਦੇ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਆ ਕੇ ਭਰਤੀ ਹੁੰਦੇ ਹਨ।
ਜੀਓ ਸਦਕੇ ਤਿਸ ਕੋ ਕਹੈ, ਕਰੈ ਨਾ ਲੈਣ ਪਰ ਆਸ।
ਬਾਬਾ ਸ਼ਾਮ ਸਿੰਘ ਜੀ ਆਏ ਹੋਏ ਸਿੰਘਾਂ ਦਾ ਇੰਨਾ ਸਤਿਕਾਰ ਕਰਦੇ ਕਿ ਆਪਣਾ ਜੀੜਾ ਉਹਨਾਂ ਤੋਂ ਕੁਰਬਾਨ ਕਰ ਦਿੰਦੇ। ਕਹਿੰਦੇ ਆਓ ਗੁਰੂ ਕੇ ਲਾਲੋ, ਜੀਓ ਆਇਆ ਹੈ ਤੁਹਾਨੂੰ। ਉਹਨਾਂ ਕੋਲੋਂ ਕਦੇ ਕੁਝ ਲੈਣ ਦੀ ਆਸ ਨਹੀਂ ਸੀ ਰੱਖਦੇ, ਸਗੋਂ ਬਾਬਾ ਸ਼ਾਮ ਸਿੰਘ ਜੀ ਦੇ ਪਾਸ ਜੋ ਹੁੰਦਾ ਸੀ ਉਹ ਵੀ ਉਹਨਾਂ ਨੂੰ ਦੇ ਕੇ ਉਹਨਾਂ ਤੋਂ ਕੁਰਬਾਨ ਕਰ ਦਿੰਦੇ।
ਚੌਪਈ ਪਾਸ ਹੋਤ ਤੋ ਦੇਤ ਖੁਲਾਏ।
ਜਥੇਦਾਰ ਸ਼ਾਮ ਸਿੰਘ ਜੀ ਦੇ ਪਾਸ ਅਗਰ ਕੁਝ ਰਸਤ ਬਸਤ ਹੁੰਦੀ ਹੈ ਤਾਂ ਆਪਣੇ ਕੋਲ ਆਏ ਹੋਏ ਸਿੰਘਾਂ ਨੂੰ ਛਕਾ ਦਿੰਦੇ ਹਨ।
ਹੋਏ ਨਹੀਂ ਤਾਂ ਇਕੱਲੋ ਨਾ ਖਾਏ।
ਜੇ ਕੋਈ ਸਿੰਘ ਨਾ ਆਵੇ ਤੇ ਜਥੇਦਾਰ ਸ਼ਾਮ ਸਿੰਘ ਕੋਲ ਕੋਈ ਵਸਤੂ ਪਈ ਹੋਵੇ ਤੇ ਇਕੱਲੇ ਨਹੀਂ ਸੀ ਖਾਂਦੇ। ਉਹਨਾਂ ਦੀ ਇਹ ਬਿਰਤੀ ਸੀ ਕਿ ਜੇ ਕੋਈ ਵਸਤੂ ਪਈ ਹੋਣੀ ਤੇ ਸਿੰਘ ਕੋਈ ਨਾ ਆਉਣਾ, ਇਕੱਲੇ ਹੋਣਾ ਜਥੇਦਾਰ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ, ਤਾਂ ਇਕੱਲੇ ਨਹੀਂ ਸਨ ਖਾਂਦੇ।
ਹੁਤੀ ਪਹਿਲੋ ਖਾਲਸੋ ਇਹ ਰੀਤ,
ਇਹ ਖਾਲਸੇ ਦੀ ਮਰਿਆਦਾ ਰਹੀ ਹੈ ਪਹਿਲਾਂ ਤੋਂ ਮੁੱਢ ਤੋਂ,
ਇਕੱਲੋ ਨਾ ਖਾਵੇ ਲੁੱਕ ਕਰ ਕੀਤ।
ਕਦੇ ਵੀ ਕੋਈ ਸਿੰਘ ਇਕੱਲਾ ਲੁੱਕ ਕੇ ਨਹੀਂ ਖਾਂਦਾ, ਕਿਸੇ ਕੋਲੋਂ ਲੁਕਾ ਕੇ ਨਹੀਂ ਖਾਂਦਾ, ਵੰਡ ਕੇ ਖਾਣ ਦੀ ਬਿਰਤੀ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਬਖਸ਼ੀ ਹੈ।
ਇੱਕ ਪੈ ਹੋਏ ਤੋ ਸਭ ਮਿਲ ਖਾਹੇ।
ਜੇ ਇੱਕ ਸਿੰਘ ਦੇ ਕੋਲ ਵੀ ਕੋਈ ਵਸਤੂ ਹੁੰਦੀ ਹੈ ਤੇ ਸਾਰਿਆਂ ਵਿੱਚ ਵੰਡ ਕੇ ਛਕਦਾ ਕੋਈ, ਏਦਾਂ ਨਹੀਂ ਵੀ ਜੇ ਇਕੱਲੇ ਦੇ ਕੋਲ ਹੈ ਤਾਂ ਲੁੱਕ ਕੇ ਇਕੱਲਾ ਛਕ ਲਵੇ। ਬਾਬਾ ਸ਼ਾਮ ਸਿੰਘ ਜੀ ਇਕੱਲੇ ਨਹੀਂ ਖਾਂਦੇ ਕਦੇ ਵੀ, ਜੇ ਕੋਈ ਸਿੰਘ ਹੁੰਦਾ ਤੇ ਉਹਦੇ ਨਾਲ ਵੰਡ ਕੇ ਛਕਦੇ ਹਨ।
ਨਹਿ ਹੋਏ ਤੋ ਲੰਗਰ ਮਸਤ ਅਖਾਹੇ।
ਤੇ ਜੇ ਨਾ ਹੋਵੇ ਰਸਤ ਬਸ ਤਾਂ ਕਹਿੰਦੇ ਸੀ ਲੰਗਰ ਮਸਤ ਹੋ ਗਏ ਹਨ।
ਔਰ ਖੁਲਾਏ ਆਪ ਪਿੱਛੋ ਖਾਵੇ।
ਔਰ ਇਹੋ ਜੀ ਬਿਰਤੀ ਹੈ ਪੰਥ ਨੂੰ ਮਹਾਰਾਜ ਜੀ ਨੇ ਦਿੱਤੀ, ਦੂਜਿਆਂ ਨੂੰ ਛਕਾ ਕੇ ਫਿਰ ਮੁੜ ਕੇ ਆਪ ਛਕਦੇ ਹਨ।
ਬਹੁਤ ਪਿਆਰ ਕਰ ਸਿੰਘਨ ਸਦਾਵੇ।
ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਬਹੁਤ ਸਾਰੇ ਸਿੰਘਾਂ ਨਾਲ ਪਿਆਰ ਕਰਦੇ, ਆਏ ਹੋਏ ਸਿੰਘਾਂ ਨੂੰ ਬੜਾ ਹੀ ਪ੍ਰੇਮ ਕਰਦੇ, ਆਦਰ ਕਰਦੇ।
ਦੋਹਰਾ ਬੰਦਾ ਬਿਗੜਿਓ ਜਿਹ ਸਮੈ, ਤਤ ਖਾਲਸੇ ਨਾਲ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਤਤ ਖਾਲਸੇ ਨਾਲ ਵਿਗਾੜ ਪਿਆ, ਵਿਚਾਰਕ ਮਤ ਭੇਦ ਹੋਏ।
ਸ਼੍ਰੀ ਅੰਮ੍ਰਿਤਸਰ ਆਏ ਬਹੇ, ਲੁੱਟ ਖੈ ਹੈ ਤੁਰਕਨ ਮਾਲ।
ਬਹੁਤ ਸਾਰੇ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ ਸਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਉਪਰਾਮ ਹੋ ਕੇ, ਇੱਧਰ ਆ ਕੇ ਬਹੁਤ ਸਾਰੇ ਵੈਰੀਆਂ ਨਾਲ ਲੜ ਕੇ ਜੂਝਦੇ ਹਨ।
ਚੌਪਈ ਕਪੂਰ ਸਿੰਘ ਜਬ ਨਵਾਬੀ ਪਾਈ।
ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਨੂੰ ਜਦੋਂ ਪੰਥ ਨੇ ਨਵਾਬੀ ਬਖਸ਼ੀ ਸੀ।
ਸ਼ਾਮ ਸਿੰਘ ਲੀਓ ਸੁਨਹਿਰੀਓ ਬਣਾਈ।
ਜਥੇਦਾਰ ਸ਼ਾਮ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਦੇ ਸੁਨਹਿਰੀਏ ਭਰਾ ਬਣ ਗਏ, ਇੱਕੋ ਬਾਟੇ ਤੋਂ ਅੰਮ੍ਰਿਤ ਛਕਣ ਕਰਕੇ ਇਹ ਆਖਿਆ ਆਪਾਂ ਦੋਵੇਂ ਸੁਨਹਿਰੀਏ ਭਰਾ ਹਾਂ। ਜਥੇਦਾਰ ਸ਼ਾਮ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਹੋਣਾ ਨੂੰ ਆਪਣਾ ਭਰਾ ਬਣਾ ਲਿਆ, ਸੁਨਹਿਰੀਏ ਭਰਾ ਬਣਾ ਲਿਆ।
ਸ਼ਾਮ ਸਿੰਘ ਸੰਗ ਸਿੰਘ ਜੋ ਰਲੇ,
ਜਿਹੜੇ ਜਿਹੜੇ ਸਿੰਘ ਬਾਬਾ ਸ਼ਾਮ ਸਿੰਘ ਜੀ ਦੇ ਨਾਲ ਆ ਕੇ ਰਲੇ,
ਸਭੀ ਸਰਦਾਰ ਭਏ ਅਤ ਭਲੇ।
ਉਹ ਬੜੇ ਬੜੇ ਵੱਡੇ ਸਰਦਾਰ ਹੋਏ ਨੇ, ਉਹ ਬੜੇ ਬੜੇ ਵੱਡੀਆਂ ਸਰਦਾਰੀਆਂ ਨੂੰ ਪ੍ਰਾਪਤ ਹੋਏ ਨੇ। ਬਾਬਾ ਸ਼ਾਮ ਸਿੰਘ ਜੀ ਦੀ ਪ੍ਰੇਰਨਾ ਹੀ ਇਹੋ ਜਿਹੀ ਸੀ, ਜਿਹੜਾ ਵੀ ਉਹਨਾਂ ਦੇ ਜਥੇ ਵਿੱਚ ਆ ਕੇ ਰਲਦਾ ਸੀ ਉਹਨੂੰ ਵੱਡੀਆਂ ਵੱਡੀਆਂ ਪਦਵੀਆਂ ਤੇ ਸਰਦਾਰੀਆਂ ਪ੍ਰਾਪਤ ਹੋਈਆਂ।
ਨਾਮ ਗਾਮ ਸਭ ਜੇਉ ਲਖਾਈਏ।
ਕਹਿੰਦੇ ਜੇ ਹੁਣ ਮੈਂ ਕੱਲੇ ਕੱਲੇ ਦਾ ਨਾਂ ਤੇ ਪਿੰਡ ਦੱਸਣ ਲੱਗਾ,
ਅਧਿਕ ਹਜ਼ਾਰੋਂ ਸਰਦਾਰ ਹੀ ਪਈਏ।
ਕਹਿੰਦੇ ਫਿਰ ਸੈਂਕੜਿਆਂ ਦੀ ਗਿਣਤੀ ਤਾਂ ਸਰਦਾਰਾਂ ਦੀ ਹੋਵੇਗੀ ਜਿਹੜੇ ਬਾਬਾ ਸ਼ਾਮ ਸਿੰਘ ਜੀ ਤੋਂ ਪ੍ਰੇਰਨਾ ਲੈ ਕੇ ਗਏ।
12,000 ਥੋ ਘੋੜੇ ਗੈਲੋ।
ਬਾਬਾ ਸ਼ਾਮ ਸਿੰਘ ਜੀ ਨਾਲ 12,000 ਘੋੜ ਸਵਾਰ ਸਿੰਘਾਂ ਦੇ ਰਹਿੰਦੇ ਸਨ। 12,000 ਸਿੰਘਾਂ ਦਾ ਜਥਾ ਬਾਬਾ ਸ਼ਾਮ ਸਿੰਘ ਜੀ ਦੇ ਨਾਲ ਰਹਿੰਦਾ ਹੈ।
ਲਏ ਰਲਾਏ ਮਿਸਲਨ ਕਰ ਜੈਲੇ।
ਔਰ ਕਈ ਮਿਸਲਾਂ ਨੂੰ ਆਪਣੇ ਨਾਲ ਰਲਾ ਕੇ ਰੱਖਦੇ ਸਨ।
ਪ੍ਰਥਮ ਸੁੱਖਾ ਸਿੰਘ ਮਾੜੀ ਵਾਰਾ।
ਜਿਹੜੇ ਮਾੜੀ ਕੰਬੋ ਕੀ ਵਾਲੇ ਜਥੇਦਾਰ ਸੁੱਖਾ ਸਿੰਘ ਜੀ ਦੀ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ। ਉਹ ਵੀ ਬਾਬਾ ਸ਼ਾਮ ਸਿੰਘ ਜੀ ਦੇ ਕੋਲੋਂ ਆ ਕੇ ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਕਿੱਡਾ ਯੋਧਾ ਹੋਇਆ ਬਾਬਾ ਸੁੱਖਾ ਸਿੰਘ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਮਾੜੀ ਕੰਬੋਕੀ ਵਾਲੇ ਕਿੱਡੇ ਯੋਧੇ ਸਨ। ਇਹ ਵੀ ਬਾਬਾ ਸ਼ਾਮ ਸਿੰਘ ਜੀ ਦੇ ਕੋਲੋਂ ਇਹਨਾਂ ਨੇ ਅੰਮ੍ਰਿਤ ਛਕਿਆ ਸੀ। ਉਹਨਾਂ ਦੇ ਜਥੇ ਦੇ ਸਿੰਘ ਸਨ।
ਉਤੋਂ ਸ਼ਾਮ ਸਿੰਘ ਕੀਓ ਮੁਖ ਤਿਆਰਾ।
ਬਾਬਾ ਸ਼ਾਮ ਸਿੰਘ ਜੀ ਨੇ ਜਥੇਦਾਰ ਸੁੱਖਾ ਸਿੰਘ ਨੂੰ ਆਪਣਾ ਮੁਖ ਤਿਆਰ ਬਣਾਇਆ ਸੀ। ਉਹਨਾਂ ਨੇ ਸੋ ਕਿਹਾ ਸੀ ਵੀ ਮੈਂ ਵੱਡਾ ਉਮਰ ਕਰਕੇ ਮੇਰੇ ਤੋਂ ਬਾਅਦ ਮੇਰੇ ਜਥੇ ਦਾ ਜਿਹੜਾ ਮੁਖ ਤਿਆਰ ਹੋਵੇਗਾ ਉਹ ਸੁੱਖਾ ਸਿੰਘ ਹੋਵੇਗਾ।
ਸੋ ਲੜ ਮਰਿਓ ਅਹਿਮਦ ਸ਼ਾਹ ਨਾਲ।
ਪਰ ਸੁੱਖਾ ਸਿੰਘ ਪਹਿਲਾਂ ਹੀ ਸ਼ਹੀਦੀ ਪਾ ਗਿਆ ਅਬਦਾਲੀ ਦੀਆਂ ਫੌਜਾਂ ਨਾਲ। ਪਿੱਛੇ ਤੁਸੀਂ ਸੁਣਿਆ ਕਿ ਜਦੋਂ ਲਾਹੌਰ ਗਏ ਸੀ ਅਬਦਾਲੀ ਦੀਆਂ ਫੌਜਾਂ ਨਾਲ ਲੜ ਕੇ ਸੁੱਖਾ ਸਿੰਘ ਜੀ ਪਹਿਲਾਂ ਹੀ ਸ਼ਹੀਦੀ ਪਾ ਗਏ।
ਲਿਖਿਓ ਸਾਖੀ ਮਦ ਉਸੈ ਹਵਾਲ।
ਉਹਦਾ ਸਾਰਾ ਇਤਿਹਾਸ ਮੈਂ ਪਿੱਛੇ ਆਪ ਜੀ ਨੂੰ ਸਰਵਣ ਕਰਾ ਆਇਆ ਹਾਂ। ਭਾਈ ਰਤਨ ਸਿੰਘ ਜੀ ਕਹਿੰਦੇ
ਤਿਸ ਤੇ ਮਗਰ ਕਰਮ ਸਿੰਘ ਪੈਜ ਗੜੀਓ।
ਕਹਿੰਦੇ ਸੁੱਖਾ ਸਿੰਘ ਤੋਂ ਬਾਅਦ ਕਰਮ ਸਿੰਘ ਪੈਜ ਗੜੀਆ ਹੋਇਆ। ਪੈਜਗੜ ਇਧਰ ਮਾਝੇ ਚ ਪਿੰਡ ਹੈ। ਉਥੋਂ ਦੇ ਜਥੇਦਾਰ ਕਰਮ ਸਿੰਘ ਜੀ ਹੋਏ ਤੋ ਬਾਬਾ ਸ਼ਾਮ ਸਿੰਘ ਜੀ ਨੇ ਕਰਮ ਸਿੰਘ ਨੂੰ ਆਪਣਾ ਮੁਖਤਿਆਰ ਫਿਰ ਮੁਕਰਰ ਕੀਤਾ। ਜਦੋਂ ਸੁੱਖਾ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਉਹਨਾਂ ਤੋਂ ਬਾਅਦ ਆਪਣਾ ਮੁਖਤਿਆਰ ਕਰਮ ਸਿੰਘ ਪੈਜਗੜੀਏ ਨੂੰ ਬਣਾਇਆ।
ਸਿੰਘ ਖੱਤਰੀ ਉਨ ਜਾਤ ਸੁਰੜੀਏ।
ਇਹ ਸੁਰੜੀਏ ਖੱਤਰੀ ਦੇ ਗੋਤ ਦੇ ਧਾਰਣੀ ਸਨ, ਜਾਤੀ ਦੇ ਧਾਰਣੀ ਸਨ।
ਸ਼ਾਹੇ ਪੀਰ ਫੜ ਚਿੱਟੀ ਵਾਲੇ।
ਇਹਨੇ ਚਿੱਟੀ ਵਾਲਾ ਸ਼ਾਹੀ ਪੀਰ ਪਕੜ ਕੇ ਸੋਧਿਆ ਸੀ।
ਖੈਰੇ ਸ਼ਾਹੇ ਕੋ ਲੈ ਮੋਇਓ ਨਾਲੇ।
ਔਰ ਖੈਰੇ ਸ਼ਾਹ ਦੇ ਨਾਲ ਲੜ ਕੇ ਇਹ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਪਿੱਛੇ ਵੀ ਇਹਦੀ ਕਥਾ ਆਪ ਜੀ ਨੇ ਸੁਰਵਣ ਕੀਤੀ ਆ ਕਰਮ ਸਿੰਘ ਪੈਜਗੜੀਏ ਦੀ।
ਦੋਹਰਾ ਤਿਸ ਕੈ ਮਗਰੋ ਸ਼ਾਮ ਸਿੰਘ ਕੀਓ ਕਰੋੜਾ ਸਿੰਘ ਮੁਖ ਤਿਆਰ।
ਹੁਣ ਜਦੋਂ ਕਰਮ ਸਿੰਘ ਵੀ ਸ਼ਹੀਦੀ ਪਾ ਗਿਆ ਬਾਬੇ ਸ਼ਾਮ ਸਿੰਘ ਨੇ ਆਖਿਆ ਕਿ ਹੁਣ ਹੋਰ ਜਥੇਦਾਰ ਮੁਕਰਰ ਕਰੀਏ। ਇਹਨਾਂ ਨੇ ਤੀਜਾ ਜਥੇਦਾਰ ਆਪਣੀ ਫੌਜ ਦਾ ਮੁਕਰਰ ਕੀਤਾ। ਉਹਦਾ ਨਾਂ ਸੀ ਜਥੇਦਾਰ ਕਰੋੜਾ ਸਿੰਘ, ਜਿਹਦੇ ਤੋਂ ਫਿਰ ਕਰੋੜੀਆਂ ਦੀ ਮਿਸਲ ਚੱਲੀ ਹੈ। ਵੈਸੇ ਉਸ ਮਿਸਲ ਦੇ ਬਾਨੀ ਬਾਬਾ ਸ਼ਾਮ ਸਿੰਘ ਜੀ ਇਹਨਾਂ ਨੂੰ ਬੁੱਢੇ ਦਲ ਵਾਲਾ ਕਹਿੰਦੇ ਸਨ। 12,000 ਫੌਜ ਸੀ ਇਹਨਾਂ ਦੇ ਨਾਲ। ਪਰ ਜਦ ਪਹਿਲਾਂ ਸੁੱਖਾ ਸਿੰਘ ਨੂੰ ਮੁਕਰਰ ਕੀਤਾ ਸ਼ਹੀਦੀ ਪਾ ਗਿਆ, ਮੁੜ ਕੇ ਕਰਮ ਸਿੰਘ ਨੂੰ ਉਹ ਵੀ ਸ਼ਹੀਦੀ ਪਾ ਗਿਆ, ਫਿਰ ਜਥੇਦਾਰ ਕਰੋੜਾ ਸਿੰਘ ਨੂੰ ਇਹਨਾਂ ਨੇ ਜਥੇਦਾਰੀ ਦਿੱਤੀ।
ਜਾਤ ਜੱਟ ਸੰਧੂ ਹੁਤੋ ਬਾਸੀ ਮਾਝੇ ਮਝਾਰ।
ਇਹ ਵੀ ਮਾਝੇ ਦਾ ਰਹਿਣ ਵਾਲਾ ਸੰਧੂ ਗੋਤ ਦਾ ਧਾਰਨੀ ਸੀ।
ਜੋ ਪਈ ਉਸੈ ਪ੍ਰਤਾਪ ਬਹੁ ਦਲ ਮਦ ਵਯੋ।
ਜਥੇਦਾਰ ਕਰੋੜਾ ਸਿੰਘ ਦਾ ਬੜਾ ਪ੍ਰਤਾਪ ਹੋਇਆ ਸਾਰੇ ਦਲਾਂ ਪੰਥਾਂ ਵਿੱਚ।
ਬੋਹਰੈਲ ਮਿਸਲ ਦਲ ਮਦ ਸੋ ਭਯੋ।
ਮਿਸਲਾਂ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਕਰੋੜਾ ਸਿੰਘ ਜੀ ਲੜਦੇ ਇਹੋ ਜਿਹੇ ਯੋਧੇ ਸਨ।
ਕੋ ਦੇਵੈ ਕਿਸੇ ਸਿੰਘ ਨਿਕਾਰ।
ਜੇ ਕਿਸੇ ਜਥੇ ਵਿੱਚੋਂ ਕੋਈ ਸਿੰਘ ਨਿਕਲ ਜਾਂਦਾ ਸੀ, ਮੰਨ ਲਓ ਕਿਸੇ ਮਿਸਲ ਵਾਲੇ ਨੇ ਕਿਸੇ ਸਿੰਘ ਨੂੰ ਭਜਾ ਦੇਣਾ ਵੀ ਜਾ ਸਾਡੇ ਜਥੇ ਚੋਂ ਨਿਕਲ ਜਾ,
ਵਹਿ ਮਿਲਵਾਏ ਲੈ ਆਪਣੇ ਨਾਲ।
ਕਰੋੜਾ ਸਿੰਘ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਸੀ। ਉਹ ਕਹਿੰਦਾ ਕੋਈ ਨੀ, ਜੇ ਦੂਜੇ ਨੇ ਕੱਢਿਆ ਤੇ ਤੂੰ ਮੇਰੇ ਕੋਲ ਆ ਜਾ। ਏਦਾਂ ਦੀ ਬਿਰਤੀ ਸੀ ਕਰੋੜਾ ਸਿੰਘ ਦੀ।
ਭੰਗੀ ਕਲਸੀਏ ਥੇ ਮਝੈਲਨ ਨਿਕਾਲੇ।
ਜਿਹੜੇ ਭੰਗੀ ਤੇ ਕਲਸੀਏ, ਇਹ ਕਲਸੀਏ ਘਰਾਣੇ ਨੇ, ਇੱਕ ਤੇ ਮਿਸਲਾਂ ਸਨ ਖਾਲਸਾ ਜੀ, ਇੱਕ ਸਿੱਖ ਘਰਾਣੇ ਰਹੇ ਨੇ। ਉਹਨਾਂ ਚੋਂ ਆ ਮਨੀ ਮਾਜਰੀਏ, ਕਲਸੀਏ, ਬਹੁਤ ਸਾਰੇ ਸਿੱਖ ਘਰਾਣੇ ਨੇ। ਸੋਹਣ ਸਿੰਘ ਸ਼ੀਤਲ ਹੋਣਾ ਨੇ ਉਹਨਾਂ ਘਰਾਣਿਆਂ ਦਾ ਜ਼ਿਕਰ ਕੀਤਾ ਹੋਇਆ ਹੈ। ਉਹਨਾਂ ਵਿੱਚੋਂ ਇੱਕ ਕਲਸੀਆਂ ਦਾ ਘਰਾਣਾ ਸੀ, ਮਾਨਸ਼ਾਹੀਆਂ ਦੇ ਘਰਾਣੇ, ਇੱਦਾਂ ਬਹੁਤ ਸਾਰੇ ਘਰਾਣੇ ਨੇ ਸਿੱਖਾਂ ਦੇ। ਜਿਹੜੇ ਕਲਸੀਆਂ ਅਤੇ ਭੰਗੀਆਂ ਦੇ ਬੰਦੇ ਕੱਢੇ ਸਨ ਉਹ ਵੀ ਕਰੋੜਾ ਸਿੰਘ ਨੇ ਆਪਣੇ ਕੋਲ ਭਰਤੀ ਕਰ ਲਏ ਸਨ।
ਬੂੜੀਓ ਛਛਰੌਲੀ ਦੇ ਕਰ ਲਏ ਨਾਲੇ।
ਆ ਬੂੜੀਆ ਯਮੁਨਾ ਨਗਰ ਜਗਾਦਰੀ ਇਹ ਵੀ ਸਿੱਖਾਂ ਦੇ ਘਰਾਣਿਆਂ ਵਿੱਚ ਸੀ। ਉਧਰ ਛਛਰੌਲੀ ਪੌਂਟਾ ਸਾਹਿਬ ਜਾਂਦਿਆਂ ਰਸਤੇ ਚ ਸਿੱਖਾਂ ਦੇ ਘਰਾਣੇ ਇਧਰ ਵੀ ਸਨ, ਉਹ ਵੀ ਕਰੋੜਾ ਸਿੰਘ ਨੇ ਆਪਣੇ ਨਾਲ ਰਲਾ ਲਏ।
ਸਾਲ ਬਾਹੀਏ ਤੁਰੇ ਦਿੱਲੀ ਵੱਲ।
ਤੇ ਕਹਿੰਦੇ ਜਦੋਂ 1822 ਦੇ ਵਿੱਚ ਇਹ ਦਿੱਲੀ ਵਾਲੇ ਪਾਸੇ ਨੂੰ ਚੱਲੇ ਸਨ, ਜਦੋਂ ਜਵਾਹਰ ਮੱਲ ਨੇ ਆਪਣੀ ਮਦਦ ਵਾਸਤੇ ਇਹਨਾਂ ਨੂੰ ਸੱਦਿਆ ਸੀ।
ਮੋਇਓ ਤਰਾਵੜੀਓ ਵੋ ਗੋਲੀ ਚੱਲ।
ਪਿੱਛੇ ਆਪ ਜੀ ਨੇ ਸੁਣਿਆ ਵੀ ਤਰਾਵੜੀ ਆ ਕੇ ਜੰਗ ਹੋਇਆ ਤੇ ਤਰਾਵੜੀ ਇੱਕ ਸਰਾਂ ਦੇ ਵਿੱਚੋਂ ਗੋਲੀ ਚੱਲੀ ਤੇ ਕਰੋੜਾ ਸਿੰਘ ਨੂੰ ਆ ਕੇ ਵੱਜੀ ਤੇ ਕਰੋੜਾ ਸਿੰਘ ਜੀ ਸ਼ਹੀਦੀ ਪਾ ਗਏ ਸੀ ਤਰਾਵੜੀ। ਉਹਨਾਂ ਦਾ ਸਥਾਨ ਉੱਥੇ ਕਬਰ ਜਿਹੜੀ ਸੰਸਕਾਰ ਉੱਥੇ ਹੀ ਕੀਤਾ ਗਿਆ, ਸਮਾਧ ਉੱਥੇ ਬਣਾਈ ਗਈ ਜਥੇਦਾਰ ਕਰੋੜਾ ਸਿੰਘ ਹੋਣਾ ਦੀ।
ਉਸ ਚੇਲੋ ਥੋ ਬਘੇਲ ਸਿੰਘ ਧਾਲੀਵਾਲ।
ਜਥੇਦਾਰ ਕਰੋੜਾ ਸਿੰਘ ਦਾ ਅੱਗੇ ਚੇਲਾ ਸੀ ਜਥੇਦਾਰ ਬਘੇਲ ਸਿੰਘ ਧਾਲੀਵਾਲ, ਇਹਦਾ ਗੋਤ ਸੀ। ਉਹ ਬਘੇਲ ਸਿੰਘ ਕਰੋੜਾ ਸਿੰਘ ਦਾ ਅੱਗੋਂ ਚੇਲਾ ਸੀ। ਮਿਸਲ ਬਾਬੇ ਸ਼ਾਮ ਸਿੰਘ ਦੀ ਚੱਲਦੀ ਆ ਰਹੀ ਹੈ। ਅੱਗੇ ਵੱਡੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਸਨ, ਛੋਟੇ ਜਥੇਦਾਰ ਉਹਨਾਂ ਨੇ ਆਪਣੇ ਮੁਖਤਿਆਰ ਬਣਾਏ ਹੋਏ ਸੀ ਅੱਗੇ, ਉਹ ਸ਼ਹੀਦੀਆਂ ਪਾਉਂਦੇ ਚਲੇ ਗਏ। ਏਦਾਂ ਬਘੇਲ ਸਿੰਘ ਦੇ ਕੋਲ ਫਿਰ ਸਾਰੇ ਜਥੇ ਦੀ ਕਮਾਂਡ ਆਈ।
ਮੱਧ ਮਾਝੈ ਉਸ ਗਾਮ ਚੁਬਾਲ।
ਇਹ ਚੁਬਾਲ ਦਾ ਰਹਿਣ ਵਾਲਾ ਸੀ ਮਾਝੇ, ਤਰਨ ਤਾਰਨ ਸਾਹਿਬ ਦੇ ਕੋਲ ਚੁਬਾਲ ਹੈ, ਚੌਧਰੀ ਲੰਗਾਹ ਦਾ ਪਿੰਡ ਸੀ, ਮਹਾਰਾਜ ਜੀ ਦਾ ਸਿੱਖ ਹੋਇਆ, ਮਾਈ ਭਾਗੋ ਜੀ ਦਾ ਪਿੰਡ ਵੀ ਚੁਬਾਲ ਸੀ। ਉੱਥੋਂ ਦਾ ਰਹਿਣ ਵਾਲਾ ਸੀ ਜਥੇਦਾਰ ਬਘੇਲ ਸਿੰਘ ਧਾਲੀਵਾਲ।
ਅਤ ਸੂਰੋ ਅਤ ਬੜੋ ਦਨਾਓ।
ਇਹ ਬੜਾ ਸੂਰਮਾ ਤੇ ਬੜਾ ਦਾਨਾ ਯੋਧਾ ਸੀ, ਕਰੋੜੀਆਂ ਦੀ ਮਿਸਲ ਦਾ ਇਹ ਜਥੇਦਾਰ ਬਣਿਆ।
ਫਤਿਹਦਾਰ ਅਤ ਭਲੋ ਸੁਭਾਉ।
ਬੜਾ ਫਤਿਹਦਾਰ ਸੀ, ਜਿੱਧਰ ਜਾਂਦਾ ਸੀ ਜਿੱਤਦਾ ਜਾਂਦਾ ਸੀ, ਬੜਾ ਭਲਾ ਸੁਭਾਅ ਆ ਬਘੇਲ ਸਿੰਘ ਦਾ।
ਨਿਗਾਰੋ ਨਿਸ਼ਾਨ ਉਨ ਦਿਓ ਸੰਭਾਰ।
ਬਾਬਾ ਸ਼ਾਮ ਸਿੰਘ ਜੀ ਦੇ ਕੋਲ ਜਿਹੜੇ ਨਗਾਰੇ ਸਨ, ਨਿਸ਼ਾਨ ਸਨ, ਉਹਨਾਂ ਨੇ ਬਘੇਲ ਸਿੰਘ ਨੂੰ ਸੌਂਪ ਦਿੱਤੇ। ਬਘੇਲ ਸਿੰਘ ਇਹ ਨਿਸ਼ਾਨ ਨਗਾਰਾ ਹੁਣ ਤੂੰ ਲੈ ਕੇ ਟੁਰਨਾ।
ਸ਼ਾਮ ਸਿੰਘ ਪਇਓ ਥੰਨੇ ਦਾਰ।
ਬਾਬਾ ਸ਼ਾਮ ਸਿੰਘ ਜੀ ਵੱਡੇ ਜਥੇਦਾਰ ਹੋਏ।
ਉਸ ਕਰ ਦੀਨੋ ਮੂਹਰੇ ਵਾਰ।
ਉਹਨਾਂ ਨੇ ਬਘੇਲ ਸਿੰਘ ਨੂੰ ਆਪਣੇ ਮੂਹਰੇ ਕਰਕੇ ਮਿਸਲ ਦਾ ਜਥੇਦਾਰ ਬਘੇਲ ਸਿੰਘ ਨੂੰ ਥਾਪ ਦਿੱਤਾ।
ਜੋ ਪਇਓ ਸਰਦਾਰਨ ਸਿਰ ਵੱਡੋ ਸਰਦਾਰ।
ਏਦਾਂ ਬਘੇਲ ਸਿੰਘ ਸਰਦਾਰਾਂ ਦਾ ਵੱਡਾ ਸਰਦਾਰ ਹੋਇਆ।
ਦੋਹਰਾ ਮਿਸਲ ਮਾਝੇ ਮਦਹੂਤੋ ਕਨੀ ਉਹ ਦੁਆਬੇ ਚੁਥਾਈ ਦੇਸ਼।
ਜ਼ਿਆਦਾ ਮਿਸਲਾਂ ਜਿਹੜੀਆਂ ਸਨ ਉਹ ਮਾਝੇ ਦੇ ਇਲਾਕੇ ਦੀਆਂ ਸਨ, ਜਿਹੜੀਆਂ ਦੁਆਬੇ ਦੇ ਇਲਾਕੇ ਦੇ ਵਿੱਚ ਤਾਂ ਚੌਥਾ ਹਿੱਸਾ ਸੀ ਮਿਸਲਾਂ ਦਾ।
ਨੀਹਲ ਪਰਬਤ ਲੱਗ ਗੰਗੇ ਉਸ ਉਗਰਾ ਹੀ ਬਿਨ ਕਲੇਸ਼।
ਬਘੇਲ ਸਿੰਘ ਇਹੋ ਜਿਹਾ ਜਰਨੈਲ ਸੀ ਵੀ ਉਹਨੇ ਪਹਾੜਾਂ ਦੇ ਨੀਲ ਦਾ ਇਲਾਕਾ ਤੇ ਉਧਰ ਗੰਗਾ ਹਰਿਦੁਆਰ ਤੱਕ ਦਾ ਇਲਾਕਾ ਬਘੇਲ ਸਿੰਘ ਨੇ ਉਗਰਾ ਕੇ ਆਪਣੇ ਅਧੀਨ ਕਰ ਲਿਆ।
ਚੌਪਈ ਜੋ ਉਸ ਕੀ ਕਉ ਮਿਸਲ ਅਕਾਵੇ।
ਕਹਿੰਦੇ ਜੇ ਬਘੇਲ ਸਿੰਘ ਦੇ ਜਥੇ ਨੂੰ ਕੋਈ ਦੁੱਖ ਦਿੰਦਾ
ਕਰ ਉਪਰਾਲੋ ਉਸ ਦੂਰੋਂ ਪਾਵੇ।
ਬਘੇਲ ਸਿੰਘ ਉਪਰਾਲਾ ਕਰਕੇ ਦੂਰੋਂ ਹੀ ਉਹਦੇ ਤੇ ਹਮਲਾ ਬੋਲ ਦਿੰਦਾ, ਆਪਣੇ ਮਿਸਲ ਦੇ ਕਿਸੇ ਸਿੰਘ ਤੇ ਕਿਸੇ ਨੂੰ ਉਂਗਲ ਨਹੀਂ ਕਰਨ ਦਿੰਦਾ। ਇਹੋ ਜਿਹਾ ਜਥੇਦਾਰ ਹੈ ਬਘੇਲ ਸਿੰਘ।
ਮਿਸਲ ਸਬੀ ਜੋ ਹੁਤੀ ਪੰਥ ਮਾਹੇ।
ਪੰਥ ਦੀਆਂ ਜਿੰਨੀਆਂ ਵੀ ਉਸ ਵੇਲੇ ਦੀਆਂ ਮਿਸਲਾਂ ਸਨ
ਇੱਕ ਇੱਕ ਬਾਰ ਲੜ ਗਈ ਨਠਾਹੇ।
ਉਹਨਾਂ ਸਾਰਿਆਂ ਨਾਲ ਬਘੇਲ ਸਿੰਘ ਹੋਣਾ ਦੀ ਕਿਤੇ ਕਿਤੇ ਮਾੜੀ ਮੋਟੀ, ਕਿਉਂਕਿ ਮਿਸਲਾਂ ਦੀ ਆਪਸ ਵਿੱਚ ਲੜਾਈ ਹੁੰਦੀ ਰਹੀ ਹੈ ਇਲਾਕਿਆਂ ਦੀ ਵੰਡ ਕਰਕੇ।
ਇੱਕ ਬਾਰ ਮਲਵਈ ਸ਼ੂਕ ਗਏ।
ਕਹਿੰਦੇ ਇੱਕ ਵਾਰ ਇਧਰ ਮਾਲਵੇ ਦੇ ਇਲਾਕੇ ਦੀ ਜਿਹੜੀ ਇਹ ਫੁਲਾਇਣ ਫੂਲਕਿਆਂ ਦੀ ਬੰਸ ਹੈ, ਜਿਹਨਾਂ ਨੂੰ ਫੂਲਕਿਆਂ ਦੀ ਮਿਸਲ ਕਹਿੰਦੇ ਆ, ਇਹ ਵੀ ਇੱਕ ਵਾਰੀ ਹੰਕਾਰ ਛੱਕ ਗਏ, ਇਹ ਵੀ ਹੰਕਾਰ ਵਿੱਚ ਆ ਗਏ।
ਤੈ ਮਜੈਲਨ ਬਹੁ ਸਾਕ ਕਏ।
ਇਹਨਾਂ ਦੇ ਮਜੈਲਾਂ ਦੇ ਨਾਲ ਕਾਫੀ ਸੰਬੰਧ ਸਨ, ਜਿਹੜੇ ਮਾਝੇ ਦੇ ਤੇ ਮਾਲਵੇ ਦੇ ਸਿੰਘਾਂ ਦੇ ਆਪਸੀ ਸੰਬੰਧ, ਧੀਆਂ ਪੁੱਤਰਾਂ ਦੇ ਰਿਸ਼ਤੇ ਕੀਤੇ ਹੋਏ ਸੀ।
ਇਤਿਆਵਨ ਤੇ ਰਹੇ ਹਟਵਾਏ।
ਇਸ ਕਰਕੇ ਉਧਰ ਦੇ ਸਿੰਘ ਇਧਰ ਘਾਟੀ ਹਮਲਾ ਕਰਦੇ ਸਨ।
ਕਹਿ ਨਜ਼ਰਾਨੇ ਚਾਹੇ ਇਨ ਪਾਏ।
ਤੇ ਇਹਨਾਂ ਕੋਲੋਂ ਨਜ਼ਰਾਨੇ ਲੈ ਲਿਆ ਕਰਦੇ ਸਨ।
ਬਿਸਲ ਬਘੇਲ ਸਿੰਘ ਕੀ ਹੱਥ ਪਾਇਓ।
ਕਹਿੰਦੇ ਇਧਰ ਰਾਜੇ ਅਮਰ ਸਿੰਘ ਹੋਣਾ ਨੇ, ਜਿਹੜਾ ਪਟਿਆਲੇ ਦਾ ਰਾਜਾ ਸੀ, ਅਬਦਾਲੀ ਕੋਲੋਂ ਰਾਜੇ ਦਾ ਖਿਤਾਬ ਲੈ ਕੇ ਆਇਆ ਸੀ, ਇਹਨੇ ਬਘੇਲ ਸਿੰਘ ਦੀ ਮਿਸਲ ਨੂੰ ਹੱਥ ਪਾ ਲਿਆ। ਜਥੇਦਾਰ ਬਘੇਲ ਸਿੰਘ ਦੀ ਜਿਹੜੀ ਮਿਸਲ ਕਰੋੜੀਆਂ ਦੀ ਮਿਸਲ ਹੈ ਪੰਥ ਦੀ, ਉਹਨੂੰ ਹੱਥ ਪਾ ਲਿਆ, ਉਹਦੇ ਨਾਲ ਕਹਿ ਸਕਦੇ ਆ ਵਿਵਾਦ ਖੜਾ ਕਰ ਲਿਆ।
ਮਲੈ ਮਾਜਰੀਓ ਉਨ ਆਨ ਦਬਾਇਓ।
ਕਹਿੰਦੇ ਜਿਹੜਾ ਮਨੀ ਮਾਜਰੀਏ ਸਰਦਾਰ ਸਨ, ਮਨੀ ਮਾਜਰਾ ਇਹ ਵੀ ਸਿੱਖਾਂ ਦੀ ਰਿਆਸਤ ਰਹੀ ਹੈ, ਇਹਨਾਂ ਨੇ ਆ ਕੇ ਦੱਬ ਲਿਆ।
ਰਹਿਓ ਬਘੇਲ ਸਿੰਘ ਉਹਨੇ ਸਮਝਾਏ,
ਬਘੇਲ ਸਿੰਘ ਨੇ ਬਹੁਤ ਸਮਝਾਇਆ ਇਹਨਾਂ ਨੂੰ ਮਾਲਵੇ ਦੇ ਸਿੰਘਾਂ ਨੂੰ,
ਸਗੋਂ ਬਿਲਲਪੁਰ ਬਿਹੂਨੀ ਲਈ ਚੁਕਾਏ,
ਸਗੋਂ ਇਹਨਾਂ ਨੇ ਬਿਲਲਪੁਰ ਦਾ ਜਿਹੜਾ ਇਲਾਕਾ ਸੀ ਉਹ ਵੀ ਜਾ ਕੇ ਕਬਜ਼ਾ ਕਰ ਲਿਆ।
ਚੜਿਓ ਬਘੇਲ ਸਿੰਘ ਬਜਵਾਏ ਨਗਾਰੋ,
ਬਘੇਲ ਸਿੰਘ ਨੇ ਵੇਖਿਆ ਵੀ ਮੇਰਾ ਇਲਾਕਾ ਦਬਦਿਆ ਮਨੀ ਮਾਜਰਾ ਦਾ ਬਿਲਲਪੁਰ ਦਾ, ਫਿਰ ਉਹਨੇ ਵੀ ਨਗਾਰਾ ਬਜਾਇਆ ਤੇ ਉਹਨੇ ਚੜਾਈ ਕੀਤੀ।
ਜਾ ਸਿਧਨੋ ਆਏ ਜਾ ਸਲੋ ਮਾਰੋ,
ਤੇ ਕਹਿੰਦੇ ਇਧਰ ਆ ਕੇ ਰੋਪੜ ਤੋਂ ਕੁਝ ਦੂਰੀ ਤੇ ਅੱਗੇ ਵੱਧ ਕੇ ਆ ਗਿਆ ਬਘੇਲ ਸਿੰਘ।
ਔਰ ਗਿਰਦ ਕਨੋ ਰਲਿਓ ਲੂਟ,
ਕਹਿੰਦੇ ਆ ਕੇ ਘਨੌਰ ਦਾ ਇਲਾਕਾ ਜਿਹੜਾ ਸੀ ਉਹ ਜਥੇਦਾਰ ਬਘੇਲ ਸਿੰਘ ਹੋਣਾ ਨੇ ਕਬਜ਼ਾ ਕੀਤਾ ਤੇ ਆ ਕੇ ਲੁੱਟਿਆ।
ਲਾਏ ਮੋਰਚੇ ਗੜ ਬਹਿਓ ਜੂਟ,
ਔਰ ਮੋਰਚੇ ਲਾ ਕੇ ਇਧਰ ਜਿਹੜਾ ਪਟਿਆਲੇ ਦਾ ਰਾਜਾ ਸੀ ਆਪਣੇ ਕਿਲੇ ਵਿੱਚ ਬਹਿ ਗਿਆ।
ਓਹਰਾ ਅਮਰ ਸਿੰਘ ਖਬਰੋ ਪਈ ਕਛੂ ਚਿੱਤ ਨਾ ਚਿੰਤਾ ਕੀਲ,
ਰਾਜੇ ਅਮਰ ਸਿੰਘ ਨੂੰ ਪਤਾ ਲੱਗਾ ਵੀ ਬਘੇਲ ਸਿੰਘ ਮੇਰੇ ਤੇ ਚੜ ਕੇ ਆ ਗਿਆ। ਵਾਧਾ ਅਮਰ ਸਿੰਘ ਨੇ ਕੀਤਾ ਸੀ ਪਟਿਆਲੇ ਵਾਲੇ ਨੇ, ਇਹਨੇ ਪਹਿਲਾਂ ਮਨੀ ਮਾਜਰਾ ਲੁੱਟਿਆ ਫਿਰ ਬਿਲਲਪੁਰ ਦਾ ਇਲਾਕਾ ਲੁੱਟ ਲਿਆ। ਬਘੇਲ ਸਿੰਘ ਸਮਝਾਉਂਦਾ ਰਿਹਾ ਵੀ ਮੈਂ ਤੁਹਾਡੇ ਨਾਲ ਲੜਨਾ ਨਹੀਂ, ਪੰਥ ਦੇ ਨਾਲ ਮੱਥਾ ਨਾ ਲਾ, ਤੂੰ ਆਪਣੇ ਇਲਾਕੇ 'ਚ ਰਾਜ ਕਰ ਜਿਹੜਾ ਤੈਨੂੰ ਮਿਲਿਆ ਹੋਇਆ। ਪਰ ਇਹ ਨਹੀਂ ਮੰਨਿਆ ਤੇ ਫਿਰ ਬਘੇਲ ਸਿੰਘ ਫੌਜ ਲੈ ਕੇ ਚੜ੍ਹ ਕੇ ਆਇਆ। ਅਮਰ ਸਿੰਘ ਨੇ ਚਿੰਤਾ ਨਹੀਂ ਕੀਤੀ, ਕਹਿੰਦਾ ਕੀ ਹੋ ਗਿਆ ਜੇ ਆ ਗਿਆ ਚੜ੍ਹ ਕੇ।
ਮੈਂ ਚੜੂ ਜਬੈ ਬਹੁ ਫੌਜ ਕਰ ਉਸ ਲਈਗ ਮੁਲਕ ਸਭ ਛੀਨ,
ਕਹਿੰਦਾ ਜਦੋਂ ਮੈਂ ਚੜਾਂਗਾ ਨਾ ਫੌਜ ਲੈ ਕੇ ਬਘੇਲ ਸਿੰਘ ਦੇ ਕੋਲੋਂ ਦੀ ਸਾਰੀ ਫੌਜ ਖੋਹ ਲਵਾਂਗਾ ਔਰ ਉਹਨੂੰ ਮਾਰ ਕੇ ਭਜਾ ਦਿਆਂਗਾ।
ਫੌਜਨ ਉਦਮ ਰਚਿਓ ਹਲਕਾਰੇ ਦਏ ਦੁੜਾਏ,
ਕਹਿੰਦੇ ਅਮਰ ਸਿੰਘ ਨੇ ਉਸੇ ਵੇਲੇ ਫੌਜਾਂ ਦਾ ਉਦਮ ਕੀਤਾ ਵੀ ਮੈਂ ਵੀ ਫੌਜ ਇਕੱਠੀ ਕਰ ਲਵਾਂ। ਇਹਨੇ ਆਪਣੇ ਹਲਕਾਰੇ ਭੇਜੇ,
ਸਾਕ ਸਿਆਣ ਮਾ ਸਾਂਝ ਵਰਤਨ ਕਹਿਓ ਪਹੁੰਚੋ ਮੋਹ ਪੈ ਆਏ,
ਜਿੰਨੇ ਦੇ ਸਾਕ ਸੰਬੰਧੀ ਸੀ ਇੱਧਰ ਮਾਲਵੇ ਦੇ ਇਲਾਕੇ ਦੇ, ਅਮਰ ਸਿੰਘ ਨੇ ਸਾਰਿਆਂ ਨੂੰ ਸੱਦ ਲਿਆ ਵੀ ਮੇਰੇ ਨਾਲ ਤੁਹਾਡੀ ਰਿਸ਼ਤੇਦਾਰੀ ਹੈ, ਆ ਕੇ ਮੇਰੀ ਮਦਦ ਕਰੋ, ਬਘੇਲ ਸਿੰਘ ਦੇ ਨਾਲ ਪੰਥ ਦੇ ਨਾਲ ਮੇਰੀ ਲੜਾਈ ਹੋਣੀ ਹੈ।
ਫੁਲਵਾਇਣ ਸਭ ਆ ਪੁਜਿਓ ਪੁਜੇ ਭਾਈ ਕੇ ਆਏ,
ਜਿੰਨੀ ਫੂਲਕਿਆਂ ਦੀ ਵੰਸ਼ ਹੈ ਇੱਧਰ ਫੂਲ ਦਾ ਜਿਹੜਾ ਇਲਾਕਾ ਰਾਮਪੁਰੇ ਦਾ ਉਹਦੇ ਉੱਥੇ ਇਹਨਾਂ ਦੇ ਟੱਬਰ ਬੈਠੇ ਉਹ ਸਾਰੇ ਆ ਗਏ, ਮਹਾਰਾਜ ਕੇ ਆ ਗਏ, ਉੱਧਰ ਜਿਹੜੇ ਭਾਈ ਕੇ ਸਦਾਉਂਦੇ ਸਨ ਭਾਈ ਭਗਤੂ ਜੀ ਦੇ ਉਹ ਵੀ ਸਾਰੇ ਚੱਲ ਕੇ ਆ ਗਏ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ।
ਰਾਏ ਜਿਗਰਾ ਮੀਓ ਪੀ ਪੁਜਿਓ ਸੰਗ ਮਲੇਰੀਅਨ ਗੱਡ ਬਣਾਏ,
ਕਹਿੰਦੇ ਜਗਰਾਵੇ ਵਾਲਾ ਜਿਹੜਾ ਰਾਏ ਸੀ ਉਹ ਵੀ ਆ ਗਿਆ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ। ਮਲੇਰ ਕੋਟਲੀਏ ਜਿਹੜੇ ਪਠਾਨ ਸੀ ਉਹਨਾਂ ਨਾਲ ਵੀ ਗੰਢ ਤੁੱਪ ਕਰ ਲਈ ਵੀ ਤੁਸੀਂ ਵੀ ਸਾਡੀ ਮਦਦ ਕਰੋ, ਅਸੀਂ ਬਘੇਲ ਸਿੰਘ ਨਾਲ ਜਾ ਕੇ ਲੜਨਾ।
ਚੌਪਈ ਪਾਖਰ ਸਿੰਘ ਮਾਨਸ਼ਾਹੀ ਲਿਆਇਓ,
ਇੱਕ ਮਾਨਸ਼ਾਹੀ ਟੱਬਰ ਹੈ ਇਹ ਵੀ ਸਿੱਖ ਘਰਾਣਾ ਹੋਇਆ, ਉਹਦੇ ਵਿੱਚ ਸੀ ਇੱਕ ਪਾਖਰ ਸਿੰਘ ਮਾਨਸ਼ਾਹੀ।
ਮਹਾ ਸਿੰਘ ਚੜ ਮੁਦਕੀਓ ਧਾਇਓ,
ਉਹ ਵੀ ਆਇਆ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ। ਫਿਰ ਮੁਦਕੀ ਤੋਂ ਇੱਕ ਮਹਾ ਸਿੰਘ ਸੀ ਜਿਹੜਾ ਰਾਜੇ ਅਮਰ ਸਿੰਘ ਦਾ ਰਿਸ਼ਤੇ 'ਚ ਸਾਲਾ ਲੱਗਦਾ ਸੀ ਉਹ ਵੀ ਚੜ ਕੇ ਆਇਆ।
ਹੁਤੇ ਰਾਜੇ ਕੇ ਸਾਲੇ ਸੋਉ,
ਜਿਹੜਾ ਪਾਖਰ ਸਿੰਘ ਮਾਨਸ਼ਾਹੀ ਮਹਾ ਸਿੰਘ ਮੁਦਕੀ ਵਾਲਾ ਇਹ ਦੋਵੇਂ ਜਿਹੜੇ ਸਨ ਇਹ ਰਾਜੇ ਅਮਰ ਸਿੰਘ ਦੇ ਰਿਸ਼ਤੇ 'ਚ ਸਾਲੇ ਲੱਗਦੇ ਸੀ, ਉਹ ਵੀ ਆਪਣੇ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ ਜੀਜੇ ਦੀ ਮਦਦ ਵਾਸਤੇ ਆਏ।
ਕੀਏ ਮੋਹਰੈਲ ਬਹੁ ਫੌਜੈ ਸੋਉ,
ਇਹਨੇ ਇਹਨਾਂ ਦੋਨਾਂ ਨੂੰ ਮੋਹਰੈਲ ਬਣਾਇਆ, ਮੁਖੀ ਬਣਾਇਆ ਅੱਗੇ ਫੌਜ ਦੇ ਆਪਣੇ।
ਫੌਜ ਨਾਹਣੀਓ ਬਹੁ ਰਾਜੋ ਲਿਆਇਓ,
ਫਿਰ ਰਾਜੇ ਅਮਰ ਸਿੰਘ ਨੇ ਨਾਨ ਦਾ ਜਿਹੜਾ ਰਾਜਾ ਸੀ ਉਹਨੂੰ ਵੀ ਆਪਣੀ ਮਦਦ ਵਾਸਤੇ ਸੱਦ ਲਿਆ।
ਪੱਗ ਬਦਲ ਭਾਈ ਰਾਜਾ ਬਣਾਇਓ,
ਉਹਦੇ ਨਾਲ ਪੱਗ ਬਦਲ ਕੇ ਇਹਨੇ ਉਹਨੂੰ ਆਪਣਾ ਪੱਗ ਵੱਟ ਭਰਾ ਬਣਾਇਆ ਹੋਇਆ ਸੀ।
ਮਹਾਰਾਜੀਏ ਓ ਸਾਬੋ ਕੇ ਵਾਰ,
ਮਹਾਰਾਜ ਕੇ ਵੀ ਆ ਗਏ ਤੇ ਜਿਹੜੇ ਸਾਬੋ ਕੀ ਤਲਵੰਡੀ ਵਾਲੇ ਸਨ ਉਹ ਵੀ ਰਾਜੇ ਅਮਰ ਸਿੰਘ ਦੀ ਮਦਦ ਲਈ ਆਏ।
ਕਾਲੇ ਕੋ ਗਿੱਲ ਮੋੜ ਸੋਦਾਰ,
ਜਿਹੜੇ ਕਾਲੇ ਕੇ ਗਿੱਲ ਸਨ ਮੋੜ ਦੇ ਰਹਿਣ ਵਾਲੇ ਸਰਦਾਰ ਉਹ ਵੀ ਆਏ ਦੀ ਮਦਦ ਲਈ।
ਸਿੰਘਪੁਰੀਏ ਝੱਬ ਸੱਦੇ ਆਏ,
ਸਿੰਘਪੁਰੀਏ ਝੱਬ ਦੇ ਉਹ ਵੀ ਸੱਦੇ ਪਹੁੰਚ ਗਏ।
ਤੇ ਤਉਥੇ ਨੇਮ ਬੰਧਾਏ,
ਇਹਨਾਂ ਸਾਰਿਆਂ ਨੇ ਨੇਮ ਬੱਧੇ ਹੋਏ ਸਨ।
ਔਰ ਗਿਰਦੈ ਕੈ ਛੋਟ ਸਰਦਾਰ,
ਜਿੰਨੇ ਆਲੇ ਦੁਆਲੇ ਦੇ ਛੋਟੇ ਵੱਡੇ ਸਰਦਾਰ ਸਨ।
ਰਹਿ ਲੈ ਸਕਿਓ ਜੋ ਹੁਤੋ ਅਵਾਰ,
ਕਹਿੰਦੇ ਉਹ ਸਾਰੇ ਬਿਨਾਂ ਦੇਰੀ ਤੂੰ ਆ ਪਹੁੰਚੇ ਰਾਜੇ ਅਮਰ ਸਿੰਘ ਦੀ ਮਦਦ ਲਈ।
ਕਈ ਖੁਸ਼ਾਮਦੀ ਕਈ ਸਾਕ ਸੋਦਾਰ,
ਕਈ ਖੁਸ਼ਾਮਦੀ ਆ ਪਹੁੰਚੇ ਕਈ ਰਿਸ਼ਤੇਦਾਰ ਸਾਕਦਾਰ ਆ ਗਏ।
ਸਭ ਚੱਲ ਆਏ ਕਿਨ ਕਰੀ ਨਾ ਟਾਲ,
ਸਾਰੇ ਚੱਲ ਕੇ ਆ ਗਏ ਕਿਸੇ ਨੇ ਟਾਲਾ ਨਹੀਂ ਕੀਤਾ।
ਕਿਨ ਸੱਦੇ ਆਏ ਖਾਣੇ ਵਾਰ,
ਕਈ ਜਿਹੜੇ ਖਾਣ ਵਾਲੇ ਹੁੰਦੇ ਹੈ ਉਹ ਬਿਨਾਂ ਸੱਦੇ ਹੀ ਪਹੁੰਚ ਗਏ ਵੀ ਮੌਕਾ ਮਿਲਿਆ ਰਾਜੇ ਅਮਰ ਸਿੰਘ ਕੋਲੋਂ ਖਾਵਾਂਗੇ ਇੱਕ ਫਰੀ ਦਾ। ਬਹਾਨੇ ਨਾਲ ਉਹ ਵੀ ਆ ਗਏ। ਕਈ ਰਾਜੇ ਅਮਰ ਸਿੰਘ ਦੇ ਕੋਲ ਪਟਿਆਲੇ ਪਹੁੰਚ ਗਏ।
ਘਿਓ ਖੰਡ ਕਹਿ ਚੱਲਾ ਦੇ ਖਾਰ,
ਅਮਰ ਸਿੰਘ ਨੇ ਘਿਓ ਤੇ ਖੰਡ ਦੀਆਂ ਖਾਲਾਂ ਵਵਾ ਦਿੱਤੀਆਂ। ਜਦੋਂ ਲੋਕ ਆਏ ਕਹਿੰਦਾ ਵੰਡ ਦਿਓ ਘਿਓ ਤੇ ਖੰਡ, ਖੁੱਲਾ ਵੰਡੋ, ਫੌਜ ਮੇਰੇ ਕੋਲ ਆਈ ਹੈ।
ਦੋਹਰਾ ਰਾਜੇ ਨਦਰੋ ਜੋ ਲਈ, ਫੌਜ ਉੱਪਰ ਘੋੜਨ ਚੜਾਏ।
ਕਹਿੰਦਾ ਹੁਣ ਸਾਰੀ ਫੌਜ ਘੋੜਿਆਂ ਤੇ ਚੜੇ ਤੇ ਮੈਂ ਵੇਖਾਂ ਕਿੰਨੀ ਕੁ ਫੌਜ ਹੈ। ਰਾਜੇ ਅਮਰ ਸਿੰਘ ਨੇ ਸਾਰੀ ਫੌਜ ਨੂੰ ਘੋੜਿਆਂ ਤੇ ਚੜਾਇਆ।
ਆਇਓ ਗਰਰੋ ਦੇਖ ਬੱਡ, ਫੌਜ ਰਹੀ ਭੂਮ ਛਾਏ।
ਦੇਖਿਆ ਦੂਰ ਦੂਰ ਤੱਕ ਫੌਜ ਹੀ ਫੌਜ ਦਿਸਦੀ। ਅਮਰ ਸਿੰਘ ਨੂੰ ਹੰਕਾਰ ਆ ਗਿਆ, ਮੇਰੇ ਕੋਲ ਏਡੀ ਵੱਡੀ ਤਾਕਤ ਹੈ, ਇਹ ਸਾਰੀ ਫੌਜ ਮੇਰੇ ਕੋਲ ਆਈ ਹੋਈ ਹੈ।
ਚੌਪਈ ਬਹੁ ਵਜੈ ਨਗਾਰੇ, ਬੱਡ ਕਮਘੋਰ ਪਾਈ।
ਨਗਾਰੇ ਵੱਜੇ ਤੇ ਕਨਘੋਰ ਵੱਜੀ।
ਦਲ ਤੈ ਚੌਗਨ ਕਹਿ ਲੁਕਾਈ।
ਕਹਿੰਦੇ ਜਿੰਨਾ ਦਲ ਬਘੇਲ ਸਿੰਘ ਕੋਲ ਸੀ ਉਹਦੇ ਨਾਲੋਂ ਚਾਰ ਗੁਣਾ ਵੱਧ ਅਮਰ ਸਿੰਘ ਨੇ ਆਪਣੇ ਕੋਲ ਫੌਜ ਇਕੱਠੀ ਕਰ ਲਈ।
ਫਿਰ ਦੇਖਿਓ ਖਾਨੋ ਜੰਬੂਰ,
ਫਿਰ ਇਹਨੇ ਆਪਣੀਆਂ ਤੋਪਾਂ ਵੇਖੀਆਂ।
ਛਲਕ ਕਰੀ ਤੋ ਰਹੇ ਆਕਾਸ਼ਪੂਰ,
ਜਦੋਂ ਉਹਨਾਂ ਦੀ ਛਲਕ ਕਰਾਈ ਤੇ ਆਕਾਸ਼ ਗੂੰਜਿਆ ਨਾ ਤੇ ਅਮਰ ਸਿੰਘ ਨੂੰ ਹੋਰ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਤੋਪਖਾਨਾ ਕਿਹਦੇ ਕੋਲ ਹੋਵੇਗਾ, ਪੰਥ ਕੋਲ ਬਘੇਲ ਸਿੰਘ ਕੋਲ ਕਿੱਥੇ ਇਹੋ ਜਿਹਾ ਤੋਪਖਾਨਾ।
ਫਿਰ ਦੇਖਣ ਪੈਦਲ ਮੰਗਾਇਓ,
ਫਿਰ ਇਹਨੇ ਪੈਦਲ ਸੂਰਮੇ ਜਿਹੜੇ ਸੀ ਉਹ ਵੇਖਣ ਲਈ ਮੰਗਾਏ।
ਦੇਖ ਉਹਨੇ ਬਹੁਤ ਦਿਲ ਹੁਲਸਾਇਓ,
ਉਹਨਾਂ ਨੂੰ ਵੇਖ ਕੇ ਵੀ ਬੜਾ ਖੁਸ਼ ਹੋਇਆ ਅਮਰ ਸਿੰਘ ਵੀ ਮੇਰੇ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਤਾਂ ਪੈਦਲ ਹੀ ਸੂਰਮੇ ਹਨ।
ਤੋਪਖਾਨਨ ਕੀ ਛਲਕ ਕਰਵਾਈ,
ਤੋਪਖਾਨਿਆਂ ਦੀ ਇਹਨੇ ਛਲਕ ਕਰਵਾਈ।
ਤੇਰੋ ਦਿਨੋ ਬਾਹਰ ਲਵਾਈ,
ਔਰ ਪਟਿਆਲੇ ਤੋਂ ਬਾਹਰ ਆ ਕੇ ਇਹਨੇ ਡੇਰਾ ਕਰਵਾ ਦਿੱਤਾ।
ਦੋਹਰਾ ਦੇਖ ਫੌਜ ਨਿਰਪ ਖੁਸ਼ ਪਇਓ, ਕਰ ਬੋਲਿਓ ਮੁਖੋ ਹੰਕਾਰ।
ਕਹਿੰਦੇ ਅਮਰ ਸਿੰਘ ਨੇ ਜਦੋਂ ਫੌਜ ਵੇਖੀ ਨਾ ਵੀ ਸਾਰੇ ਸੰਬੰਧੀ ਆ ਗਏ ਇਹਦੇ ਦੂਰੋਂ ਦੂਰੋਂ, ਹਜ਼ਾਰਾਂ ਫੌਜਾਂ ਹੋ ਗਈਆਂ ਇਹਦੀਆਂ, ਵੇਖ ਕੇ ਹੰਕਾਰ ਦੇ ਵਿੱਚ ਆ ਕੇ ਅਮਰ ਸਿੰਘ ਖੁਸ਼ ਹੋ ਕੇ ਬੋਲਿਆ,
ਕਿਆ ਵਸਤੂ ਬਘੇਲ ਸਿੰਘ ਇਕਲੋ, ਸਭ ਪੰਥ ਲੜੈ ਜਾਏ ਹਾਰ।
ਕਹਿੰਦਾ ਬਘੇਲ ਸਿੰਘ ਕੱਲਾ ਮੇਰੇ ਸਾਹਮਣੇ ਕੀ ਹੈ, ਹੁਣ ਤਾਂ ਸਾਰਾ ਪੰਥ ਆ ਕੇ ਮੇਰੇ ਨਾਲ ਲੜ ਲੇ ਤੇ ਮੈਂ ਉਹਨਾਂ ਨੂੰ ਵੀ ਹਰਾ ਕੇ ਮਾਰ ਕੇ ਮੁਕਾ ਦਿਆਂ। ਇੰਨੇ ਹੰਕਾਰ ਵਿੱਚ ਆਇਆ ਅਮਰ ਸਿੰਘ, ਕਹਿੰਦਾ ਬਘੇਲ ਸਿੰਘ ਕੱਲਾ ਕੀ ਆ ਹੁਣ ਮੇਰੇ ਸਾਹਮਣੇ, ਹੁਣ ਤਾਂ ਸਾਰਾ ਪੰਥ ਆ ਜੇ ਭਾਵੇਂ ਮੇਰੇ ਨਾਲ ਲੜਨ ਵਾਸਤੇ।
ਹਮਰੀ ਗੱਲ ਮੁਖ ਇੱਕ ਬਿਖੈ, ਖਾਲਸੇ ਮੁਖ ਹਜ਼ਾਰ।
ਕਹਿੰਦਾ ਖਾਲਸੇ ਵਿੱਚ ਹਜ਼ਾਰਾਂ ਜਥੇਦਾਰ ਨੇ, ਮੈਂ ਕੱਲਾ ਤੇ ਹਜ਼ਾਰਾਂ ਫੌਜਾਂ ਮੇਰੇ ਕੱਲੇ ਦੇ ਅਧੀਨ ਚੱਲਣ ਵਾਲੀਆਂ, ਉਹਨਾਂ ਦੇ ਹਜ਼ਾਰ ਜਥੇਦਾਰ ਹਜ਼ਾਰਾਂ ਦੀਆਂ ਹਜ਼ਾਰਾਂ ਗੱਲਾਂ ਮੰਨਣ ਵਾਲੇ ਆ, ਮੈਂ ਕੱਲਾ ਤੇ ਮੇਰੇ ਕੱਲੇ ਦੇ ਅਧੀਨ ਨੇ ਸਾਰੀਆਂ ਫੌਜਾਂ।
ਸੁਣ ਕਹੈ ਖੁਸ਼ਾਮਦੀ ਲੋਕ ਤਹੈ, ਜਾਏ ਨਾ ਆਏ ਘਰ ਹਾਰ।
ਜਿਹੜੇ ਖੁਸ਼ਾਮਦੀ ਨਹੀਂ ਹੁੰਦੇ ਕੋਲ ਬੈਠੇ ਹਵਾ ਛਕਾਉਣ ਵਾਲੇ, ਉਹ ਜਿਹੜੇ ਹਵਾ ਛਕਾਉਣ ਵਾਲੇ ਕੋਲ ਕਹਿੰਦੇ ਰਾਜਾ ਅਮਰ ਸਿੰਘ ਜੀ ਤੁਹਾਡੀ ਤਾਂ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਤੁਸੀਂ ਤਾਂ ਹੁਣ ਜਿੱਤੋਗੇ ਜਿੱਤੋਗੇ, ਤੁਹਾਡੀ ਨੀ ਹੁਣ ਹਾਰ ਹੋਣ ਲੱਗੀ।
ਚੌਪਈ ਜੋ ਕੱਲੇ ਰਾਜੇ ਥੇ ਗੋਪ ਹਲਕਾਰੇ,
ਇਹਨੇ ਜਿਹੜੇ ਆਪਣੇ ਗੁਪਤ ਹਲਕਾਰੇ ਭੇਜੇ ਹੋਏ ਸੀ ਅਮਰ ਸਿੰਘ ਨੇ,
ਸੋ ਆਏ ਕਰ ਸਿੰਘਨ ਸੁਮਾਰੇ,
ਉਹ ਗਿਣਤੀ ਕਰਕੇ ਬਘੇਲ ਸਿੰਘ ਦੇ ਨਾਲ ਦੇ ਸਾਥੀਆਂ ਦੀ ਵਾਪਸ ਆਏ।
ਹਜ਼ਾਰ ਚਾਰ ਉਹਨ ਬੰਦੂਕ ਬਤਾਈ,
ਉਹਨੇ ਆ ਕੇ ਦੱਸਿਆ ਕਹਿਣ ਲੱਗੇ ਅਮਰ ਸਿੰਘ ਬਘੇਲ ਸਿੰਘ ਦੇ ਨਾਲ ਚਾਰ ਕ ਹਜ਼ਾਰ ਬੰਦੂਕ ਚੀ ਹਨ।
ਖੁਦ ਮਿਸਲ ਸੁਧੀ ਬਘੇਲ ਸਿੰਘ ਲਿਖਾਈ,
ਕਹਿੰਦੇ ਸਿੱਧੀ ਬਘੇਲ ਸਿੰਘ ਦੀ ਇੱਕੋ ਮਿਸਲ ਹੀ ਚੱਲ ਕੇ ਆ ਰਹੀ ਹੈ।
ਇੱਕ ਹਜ਼ਾਰ ਆਈ ਮਿਸਲੋਂ ਪਰਾਈ,
ਚਾਰ ਹਜ਼ਾਰ ਉਹਦੇ ਬੰਦੂਕ ਚ ਹੀ ਨੇ ਤੇ ਇੱਕ ਹਜ਼ਾਰ ਬਾਹਰੋਂ ਉਹਨੇ ਬੰਦੇ ਇਕੱਠੇ ਕੀਤੇ ਆਪਣੇ ਨਾਲ,
ਪੰਜ ਹਜ਼ਾਰ ਉਹਨੇ ਸਭੋ ਸੁਣਾਈ,
ਤੇ ਤਕਰੀਬਨ ਕੁੱਲ ਮਿਲਾ ਕੇ ਬਘੇਲ ਸਿੰਘ ਨਾਲ ਪੰਜ ਕ ਹਜ਼ਾਰ ਫੌਜ ਹੈ।
ਔਰ ਨਾਗੜ ਬੂਦੀ ਕੀ ਕਿਆ ਕਰੋ ਗੱਲ,
ਕਹਿੰਦਾ ਬਾਕੀ ਤਾਂ ਨਾਗੜ ਬੂਦੀ ਇਕੱਠੀ ਹੋਈ ਆ, ਉਹਦੀ ਕੀ ਗੱਲ ਕਰੀਏ, ਬਸ ਅਸਲੀ ਬੰਦੇ ਤਾਂ ਬਘੇਲ ਸਿੰਘ ਨਾਲ ਪੰਜ ਕ ਹਜ਼ਾਰ ਹੀ ਨੇ, ਬਾਕੀ ਦਾ ਨਾਗੜ ਬੂਦੀ ਇਕੱਠੀ ਕੀਤੀ ਹੋਈ ਹੈ।
ਜੋ ਆਏ ਲੁਟੇਰੇ ਹੁਤ ਬਹੁ ਚੱਲ,
ਲੁਟੇਰੇ ਆਏ ਹੋਏ ਨੇ ਉਹਦੇ ਨਾਲ ਰਲ ਕੇ ਬਘੇਲ ਸਿੰਘ ਦੇ।
ਦੋਹਰਾ ਇਹ ਸੁਣ ਰਾਜਾ ਖੁਸ਼ ਪਇਓ, ਫੌਜ ਕਾਬੂ ਕੀ ਹਮ ਆਹੇ।
ਇਹ ਸੁਣ ਕੇ ਅਮਰ ਸਿੰਘ ਖੁਸ਼ ਹੋਇਆ, ਕਹਿੰਦਾ ਇਹ ਤਾਂ ਹੁਣ ਸਾਰੀਆਂ ਫੌਜਾਂ ਮੈਂ ਕਾਬੂ ਕਰ ਲਵਾਂਗਾ।
ਉਨ ਤੇ ਚੌਗੁਣ ਹਮ ਟਿਗੈ, ਹਮ ਲੈਗ ਉਸੇ ਫੜਵਾਏ।
ਉਹਦੇ ਕੋਲ ਪੰਜ ਹਜ਼ਾਰ ਬੰਦਾ, ਮੈਂ ਵੀਹ ਹਜ਼ਾਰ ਬੰਦਾ ਇਕੱਠਾ ਕਰੀ ਬੈਠਾ, ਮੈਂ ਤਾਂ ਉਹਨੂੰ ਜਾ ਕੇ ਸਾਰਿਆਂ ਨੂੰ ਜਿਉਂਦਿਆਂ ਹੀ ਪਕੜ ਕੇ ਅਧੀਨ ਕਰ ਲੈਣਾ, ਕੈਦ ਕਰ ਲੈਣਾ ਉਹਨਾਂ ਨੂੰ।
ਚੌਪਈ ਕਹਿ ਬਘੇਲ ਸਿੰਘ ਕਿਤ ਨੱਠ ਜਾਊਗ।
ਕਹਿੰਦਾ ਬਘੇਲ ਸਿੰਘ ਕਿੱਥੇ ਜਾਏਗਾ ਨੱਠ ਕੇ ਹੁਣ ਇਥੋਂ।
ਦਿੱਲੀ ਮਾਝੇ ਮਦ ਲੁਕਣ ਨਾ ਪਾਊਗ।
ਨਾ ਉਹਨੂੰ ਦਿੱਲੀ ਲੁਕਣ ਨੂੰ ਥਾਂ ਲੱਭਣੀ ਆ, ਨਾ ਮਾਝੇ ਚ ਲੁਕਣ ਨੂੰ ਥਾਂ ਮਿਲਣੀ ਹੈ।
5000 ਕੁਲ ਉਸ ਸੰਗ ਘੋੜਾ।
ਉਹਦੇ ਨਾਲ ਕੱਲਾ 5000 ਘੋੜਾ ਹੈ।
ਹਮਰੇ ਸੰਗ 1000-12 ਜੋੜਾ।
ਮੇਰੇ ਕੋਲ ਤਾਂ 12000 ਘੋੜ ਸਵਾਰ ਹੀ ਨੇ ਕੱਲੇ।
ਤੋਪ ਜੰਬੂਰ ਉਸ ਸੰਗ ਨਾ ਕੋਈ।
ਉਹਦੇ ਕੋਲ ਨਾ ਕੋਈ ਤੋਪ ਹੈ ਨਾ ਕੋਈ ਜੰਬੂਰ ਹੈ।
ਆਪਣੇ ਸੰਗ ਹਮ ਬਹੁਤੀ ਜੋਈ।
ਮੇਰੇ ਕੋਲ ਸੈਂਕੜੇ ਤੋਪਾਂ ਹੀ ਪਈਆਂ ਹੋਈਆਂ ਨੇ।
ਹਮ ਦੀਨੇ ਬੋ ਖਜ਼ਾਨੇ ਖੁਲਵਾਏ।
ਮੈਂ ਇੱਥੇ ਖਜ਼ਾਨੇ ਖੋਲੇ ਹੋਏ ਨੇ ਆਪਣੀ ਫੌਜ ਲਈ।
ਸਿੰਘਨ ਦਲ ਕਿਛ ਲੁੱਟੈ ਧੋਖਾ ਹੈ।
ਉਹ ਕਦੇ ਵਿਚਾਰੇ ਲੁੱਟਦੇ ਆ ਤੇ ਖਾਂਦੇ ਆ, ਉਹਨਾਂ ਕੋਲ ਕਿਹੜਾ ਕੋਈ ਖਜ਼ਾਨਾ ਹੋਣਾ ਬਘੇਲ ਸਿੰਘ ਹੋਣਾ ਕੋਲੇ।
ਦੁਲੱਚਾ ਸਿੰਘ ਸੁਣ ਚਿੰਤਾ ਪਹਾਰੀ।
ਇਹਦੇ ਕੋਲ ਹੀ ਇੱਕ ਬਾਬੇ ਬਘੇਲ ਸਿੰਘ ਦੇ ਪਾਸ ਇੱਕ ਸਿੰਘ ਸੀ, ਉਹਦਾ ਨਾਂ ਸੀ ਜਥੇਦਾਰ ਦੁਲੱਚਾ ਸਿੰਘ। ਉਹਨੂੰ ਇਸ ਗੱਲ ਦੀ ਬੜੀ ਚਿੰਤਾ ਹੋਈ।
ਹਤਕਤ ਸਿੰਘ ਨਾਲ ਲੜਾਏ ਜਾਏ ਮਾਰੀ।
ਉਹ ਸੋਚਦਾ ਵੀ ਸਿੰਘ ਕਿਤੇ ਆਪਸ ਵਿੱਚ ਹੀ ਲੜ ਕੇ ਨਾ ਮਰ ਜਾਣ ਮੁੱਕ ਜਾਣ।
ਕਿਤੇ ਕਰਤ ਬੋ ਫੌਜ ਭਈ ਆਏ।
ਇਹ ਗੱਲਾਂ ਹਲੇ ਹੋ ਹੀ ਰਹੀਆਂ ਸਨ ਕਿ ਫੌਜਾਂ ਆ ਗਈਆਂ।
ਮਤ ਦੇਵੇ ਹਮ ਫੌਜ ਵਿੱਚ ਲਾਏ।
ਸੋਚਦਾ ਦੁਲੱਚਾ ਸਿੰਘ ਕਿ ਅਮਰ ਸਿੰਘ ਦੀਆਂ ਫੌਜਾਂ ਬਘੇਲ ਸਿੰਘ ਦੀਆਂ ਫੌਜਾਂ ਨੂੰ ਭਜਾ ਨਾ ਦੇਣ।
ਦੋਹਰਾ ਮੁਲਕ ਮੇਰੋ ਹੈ ਨਿਕਟ ਇਨ ਤੋ ਇਹ ਲਹਿ ਛੁਡਾਏ।
ਦੁਲੱਚਾ ਸਿੰਘ ਨੂੰ ਇਹ ਵੀ ਚਿੰਤਾ ਸੀ ਵੀ ਮੇਰਾ ਮੁਲਕ ਹੈ, ਨੇੜੇ ਦਾ ਇਲਾਕਾ ਮੇਰੇ ਅਧੀਨ ਹੈ, ਇਹ ਵੀ ਮੇਰੇ ਕੋਲੋਂ ਨਾ ਛੁਡਾ ਲੈਣ।
ਬਿਨਾਂ ਲੜੇ ਮਲਵਈਆਂ ਕਿਮ ਲੀਜੈ ਮੁਲਕ ਛੁਡਾਏ।
ਹੁਣ ਬਿਨਾਂ ਲੜੇ ਨਾ ਮਲਵਈਆਂ ਕੋਲੋਂ ਮੁਲਕ ਕਿਵੇਂ ਛੁਡਾਈਏ।
ਚੌਪਈ ਬਘੇਲ ਸਿੰਘ ਉਸ ਹੱਸ ਕਰ ਕਹਿਓ।
ਕੋਲੋਂ ਬਘੇਲ ਸਿੰਘ ਬੋਲਿਆ ਹੱਸ ਕੇ ਦੁਲੱਚਾ ਸਿੰਘ ਨੂੰ, ਕਹਿਣ ਲੱਗਾ
ਮੁਲਕ ਲੜੇ ਬਿਨ ਕਿਨ ਛੱਡ ਦਿਓ।
ਕਹਿਣ ਲੱਗਾ ਉਹ ਦੁਲੱਚਾ ਸਿਆ ਲੜੇ ਬਿਨਾਂ ਵੀ ਕਦੇ ਮੁਲਕ ਛੱਡਿਆ ਕਿਸੇ ਨੇ? ਜਦੋਂ ਸੁਰਖਰੂ ਹੋ ਕੇ ਬੈਠੇ ਰਹਿਣ ਤੇ ਉਹਨਾਂ ਨੇ ਕਿੱਥੇ ਜਾਣਾ ਛੱਡ ਕੇ? ਜੇ ਲੜਾਂਗੇ ਉਹਨਾਂ ਦੀ ਨੱਕ ਦਮ ਹੋਵੇਗਾ ਤਾਂ ਹੀ ਛੱਡ ਕੇ ਭੱਜਣਗੇ।
ਤੁਮ ਡਰ ਰਖਤ ਮਤ ਜਾਇਓ ਹਾਰ।
ਕਹਿੰਦੇ ਇਸ ਕਰਕੇ ਡਰ ਨਾ ਰੱਖ, ਮਨ ਚ ਨਹੀਂ ਹਾਰਦੇ ਆਪਾਂ।
ਮੈਂ ਆਣ ਪੜਾਉ ਦੱਖਣ ਕੰਧਾਰ।
ਮੈਂ ਦੱਖਣ ਤੇ ਕੰਧਾਰ ਲਿਆ ਕੇ ਪੜਾ ਦਿਆਂਗਾ ਇੱਥੇ।
ਵੱਲ ਪਟਿਆਲੇ ਦਿਓ ਡੇਰੋ ਤੁਰਤ ਤਰਵਾਏ।
ਬਘੇਲ ਸਿੰਘ ਕਹਿੰਦਾ ਦੁਲੱਚਾ ਸਿਆ ਫਿਕਰ ਨਾ ਕਰ, ਚੱਲ ਲਾ ਕਰੀਏ ਪਟਿਆਲੇ ਵੱਲ, ਅਰਦਾਸਾ ਕਰ ਕਲਗੀਧਰ ਦੇ ਚਰਨਾਂ ਚ। ਕਹਿੰਦੇ ਪਟਿਆਲੇ ਵਾਲੇ ਪਾਸੇ ਨੂੰ ਫੌਜਾਂ ਤੋਰੀਆਂ ਜਥੇਦਾਰ ਬਘੇਲ ਸਿੰਘ ਹੋਣਾ ਨੇ।
ਸੁਣ ਰਾਜਾ ਦਿਲ ਕ੍ਰੋਧ ਭਇਓ ਆਏ।
ਇਧਰ ਰਾਜਾ ਅਮਰ ਸਿੰਘ ਬੜਾ ਗੁੱਸੇ ਵਿੱਚ ਆਇਆ ਸੁਣ ਕੇ ਕਿ ਬਘੇਲ ਸਿੰਘ ਨੇ ਮੇਰੇ ਨਗਰ ਤੇ ਸ਼ਹਿਰ ਤੇ ਹਮਲਾ ਕੀਤਾ।
ਸਦ ਸਰਕਾਰੀਆਂ ਨੂੰ ਹੁਕਮ ਕਰ ਦਿਓ।
ਇਹਨੇ ਆਪਣੀ ਸਰਕਾਰੀ ਫੌਜ ਸੱਦੀ, ਜਿਹੜੀ ਇਹਦੀ ਖਾਸ ਫੌਜ ਸੀ, ਉਹਨਾਂ ਨੂੰ ਹੁਕਮ ਕੀਤਾ
ਮਾਰ ਸਿੰਘ ਘੋੜੇ ਲੈ ਆਇਓ।
ਕਹਿੰਦਾ ਮਾਰ ਕੇ ਸਿੰਘਾਂ ਨੂੰ ਸਿੰਘਾਂ ਦੇ ਘੋੜੇ ਖੋ ਕੇ ਲੈ ਆਓ।
ਵਕੀਲ ਰਾਜਾ ਹੁਤ ਚੈਨ ਸਿੰਘ ਜੋ।
ਰਾਜੇ ਅਮਰ ਸਿੰਘ ਦਾ ਇੱਕ ਵਕੀਲ ਸੀ, ਉਹਦਾ ਨਾਂ ਸੀ ਵਜ਼ੀਰ ਚੈਨ ਸਿੰਘ ਉਹਦਾ ਨਾਂ ਹੈ।
ਪਾਸ ਬਘੇਲ ਸਿੰਘ ਰਹਿਤ ਤੋਂ ਸੋਊ।
ਉਹ ਚੈਨ ਸਿੰਘ ਬਘੇਲ ਸਿੰਘ ਹੋਣਾ ਦੇ ਨਾਲ ਉਹਦੀ ਮਿੱਤਰਤਾ ਸੀ, ਉਹਨੇ ਵਕੀਲ ਦਾ ਕੰਮ ਕੀਤਾ। ਬਘੇਲ ਸਿੰਘ ਦੇ ਕੋਲ ਚੈਨ ਸਿੰਘ ਰਹਿੰਦਾ ਸੀ।
ਹੁਣ ਸੁਣ ਭੇਜੀ ਹਲਕਾਰਨ ਜੋੜੀ।
ਉਹਨੇ ਆਪਣੇ ਹਲਕਾਰਿਆਂ ਦੀ ਜੋੜੀ ਭੇਜੀ।
ਲਧਰਿਓ ਨਾ ਸਿੰਘਨ ਲੱਖ ਫੌਜ ਥੋੜੀ।
ਕਹਿਣ ਲੱਗੇ ਵੀ ਤੁਹਾਡੀ ਫੌਜ ਥੋੜੀ ਆ ਬਘੇਲ ਸਿੰਘ ਜੀ, ਨਾ ਲੜਾਈ ਕਰੋ, ਝਗੜਾ ਨਾ ਕਰੋ।
ਰਾਜਾ ਕਹੀ ਤੂੰ ਵਕਤ ਖੁੰਝਾਵੈ।
ਤੇ ਰਾਜਾ ਅਮਰ ਸਿੰਘ ਨੂੰ ਵੀ ਕਿਹਾ ਵੀ ਤੂੰ ਵਕਤ ਟਾਲ ਦੇ, ਜਿਹੜਾ ਉਹ ਆਏ ਨੇ ਆਪੇ ਇੱਥੋਂ ਨੇੜੇ ਤੇੜੇ ਹੋ ਕੇ ਲੰਘ ਜਾਣਗੇ ਤੇ ਆਪਾਂ ਲੜਾਈ ਨਾ ਕਰੀਏ। ਚੈਨ ਸਿੰਘ ਨੇ ਆਖਿਆ ਚੈਨ ਹੀ ਰਹਿਣ ਦਿਓ, ਲੜਾਈ ਨਾ ਕੀਤੀ ਜਾਵੇ।
ਫਿਰ ਇਹ ਵੇਲੋ ਹਮ ਕਬ ਪਾਵੇ।
ਕਹਿੰਦੇ ਇਹੋ ਜਿਹਾ ਮੇਲਾ ਆਪਾਂ ਨੂੰ ਕਿੱਥੇ ਮਿਲਣਾ, ਆਪਾਂ ਬਘੇਲ ਸਿੰਘ ਨਾਲ ਸਾਂਝ ਬਣਾ ਲਈਏ।
ਸਦ ਛਿੜਵਾਲ ਔ ਫੁੱਲ ਵੈਣ ਸਰਦਾਰ।
ਪਰ ਇੱਧਰ ਜਿਹੜੀ ਛੇੜ ਇਕੱਠੀ ਕੀਤੀ ਸੀ, ਫੁੱਲ ਵੈਣ ਸਰਦਾਰ ਆਏ ਹੋਏ ਸੀ।
ਪੁੱਛੀ ਸਲਾਹ ਸਦ ਭਾਈ ਚਾਰ।
ਇਹਨੇ ਉਹਨਾਂ ਸਾਰਿਆਂ ਨੂੰ ਸੱਦ ਕੇ ਅਮਰ ਸਿੰਘ ਨੇ ਸਲਾਹ ਪੁੱਛੀ।
ਦੋਹਰਾ ਜੋ ਜੋ ਆਏ ਦੁਨਾਓ ਤਹਿ ਸਭ ਕਹਿਤ ਆਏ ਮਾਰ ਮਾਰ।
ਉਹ ਜਿੰਨੇ ਵੀ ਆਏ ਸੀ ਰਾਜੇ ਅਮਰ ਸਿੰਘ ਨੂੰ ਕਹਿੰਦੇ ਨਹੀਂ ਨਹੀਂ ਆਪਾਂ ਲੜਨਾ ਬਘੇਲ ਸਿੰਘ ਨਾਲ। ਚੈਨ ਸਿੰਘ ਕਹੇ ਵੀ ਰਹਿਣ ਦਿਓ ਨਾ ਲੜੀਏ। ਉਹ ਨਾਲ ਦੇ ਜਿਹੜੇ ਹੋਰ ਸਨ ਉਹ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਜ਼ਰੂਰ ਲੜਾਂਗੇ ਮਾਰਾਂਗੇ।
ਵਕੀਲ ਰਲਿਓ ਸਾਥ ਸਿੰਘਨ ਕਹਿ ਵਹਿ ਚੈਤ ਤੁਹਾਰੀ ਹਾਰ।
ਉਹ ਉਲਟਾ ਚੈਨ ਸਿੰਘ ਦੇ ਖਿਲਾਫ ਹੋ ਗਏ, ਕਹਿੰਦੇ ਬਘੇਲ ਸਿੰਘ ਨਾਲ ਜਾ ਰਲਿਆ ਚੈਨ ਸਿੰਘ, ਇਹ ਤੇਰੀ ਹਾਰ ਚਾਹੁੰਦਾ ਹੈ।
ਚੌਪਈ ਤੁਮ ਲੜਨੋ ਹਮ ਹੀ ਕੋ ਕਹੋ।
ਕਹਿਣ ਲੱਗਾ ਰਾਜਾ ਅਮਰ ਸਿੰਘ ਤੈਨੂੰ ਲੋੜ ਹੀ ਨਹੀਂ ਜਾਣ ਦੀ, ਸਾਨੂੰ ਕਹਿ ਅਸੀਂ ਅੱਗੇ ਜਾ ਕੇ ਲੜਾਂਗੇ ਬਘੇਲ ਸਿੰਘ ਨਾਲ।
ਆਪ ਬੈਠ ਤੁਮ ਪਟਿਆਲੇ ਰਹੋ,
ਤੂੰ ਇੱਥੇ ਪਟਿਆਲੇ ਚ ਬੈਠਾ ਰਹਿ।
ਹਮ ਫੜ ਲਿਆਵੇਂ ਸਿੰਘ ਬਘੇਲੋ,
ਮੈਂ ਜਾ ਕੇ ਅਸੀਂ ਜਾਵਾਂਗੇ ਬਘੇਲ ਸਿੰਘ ਨੂੰ ਫੜ ਕੇ ਲੈਵਾਂਗੇ। ਬਘੇਲਾ ਹੀ ਕਹਿੰਦੇ ਸਿੰਘ ਨੂੰ, ਨਾਂ ਨੀ ਲੈਂਦੇ ਪੂਰਾ, ਕਹਿੰਦੇ ਬਘੇਲੇ ਨੂੰ ਫੜ ਕੇ ਅਸੀਂ ਲੈ ਆਵਾਂਗੇ।
ਵਕੀਲ ਕਹੇ ਕੁਮ ਕਿਮ ਚੁਕਤ ਹੈ ਵੇਲੋ,
ਤੇ ਕੋਲੋ ਚੈਨ ਸਿੰਘ ਕਹਿੰਦਾ ਉਹ ਫੁਲਵਾਇਣੋ, ਬਘੇਲ ਸਿੰਘ ਨੂੰ ਏਦਾਂ ਨਾ ਜਾਣਿਓ ਵੀ ਤੁਸੀਂ ਏਦਾਂ ਹੀ ਫੜ ਕੇ ਲੈ ਆਓਗੇ ਉਹਨੂੰ। ਤੁਸੀਂ ਕੀ ਸਮਝਦੇ ਹੋ ਬਘੇਲ ਸਿੰਘ ਨੂੰ?
ਉਨ ਲੈਣ ਕੀਨੋ ਕੁਛ ਸਿੰਘਨ ਕੋਲੇ,
ਕਹਿੰਦੇ ਉਹਦੇ ਕੋਲ ਬਈ ਬੜੇ ਬੜੇ ਯੋਧੇ ਸਿੰਘ ਹਨ।
ਛਿੜਵਾਲ ਫੁਜਦਾਰ ਇਮ ਕਹਿ ਬੋਲੇ,
ਤੇ ਕਿਵੇਂ ਜਾ ਕੇ ਫੜ ਕੇ ਲੈ ਆਓਗੇ? ਜਿਹੜੀ ਉਹ ਛੇੜ ਇਕੱਠੀ ਕੀਤੀ ਸੀ ਅਮਰ ਸਿੰਘ ਨੇ ਉਹ ਕੋਲੋਂ ਬੋਲੇ।
ਬੁਰੇ ਦਿਵਸ ਉਨ ਲੋਕਨ ਆਏ,
ਉਹਨਾਂ ਦਾ ਮਾੜਾ ਟਾਈਮ ਆਇਆ ਹੋਇਆ ਸੀ। ਕਹਿਣ ਲੱਗੇ
ਆਪਣੀ ਮੌਤ ਉਨ ਆਪ ਸਦਾਏ,
ਆਪਣੀ ਮੌਤ ਨੂੰ ਆਪ ਸਦਦੇ। ਕਹਿੰਦੇ ਆਉਣ ਦਿਓ ਬਘੇਲ ਸਿੰਘ ਨੂੰ, ਅਸੀਂ ਲੜਾਂਗੇ ਉਹਦੇ ਨਾਲ।
ਯੈ ਸੁਨ ਵਕੀਲੇ ਫਿਰ ਲਿਖ ਦਿਓ,
ਕਹਿੰਦੇ ਦੋਹਾਂ ਪਾਸੇ ਚੈਨ ਸਿੰਘ ਨੇ ਗੱਲ ਕੀਤੀ, ਉਹ ਤੇ ਚਾਹੁੰਦਾ ਸੀ ਵੀ ਟਾਲਾ ਟਲਿਆ ਰਹੇ, ਲੜਾਈ ਨਾ ਹੋਵੇ।
ਜੋ ਮਿਟੋ ਨਹੀਂ ਤੋ ਦੂਰ ਨ ਆਇਓ,
ਕਹਿੰਦੇ ਚਲੋ ਜੇ ਨਹੀਂ ਮਿਟਣਾ ਤੇ ਪਟਿਆਲੇ ਤੋਂ ਬਹੁਤੀ ਦੂਰ ਅੱਗੇ ਜਾ ਕੇ ਨਾ ਲੜਿਓ।
ਤੋ ਲੋਕੀ ਇਮ ਹਾਸੀ ਉਚਾਰੀ,
ਅੱਗੋਂ ਲੋਕ ਹੱਸਦੇ ਚੈਨ ਸਿੰਘ ਦਾ ਮਖੌਲ ਉਡਾਉਂਦੇ।
ਵਕੀਲ ਕੀ ਆ ਰਾਜਾ ਕਿਆ ਪਹਾਰੀ,
ਕਹਿੰਦੇ ਆਹਾ ਕਿਆ ਵਕੀਲ ਹੈ ਰਾਜਾ ਚੈਨ ਸਿੰਘ, ਅਮਰ ਸਿੰਘ ਦਾ ਚੈਨ ਸਿੰਘ ਜਿਹੜਾ ਸਾਨੂੰ ਡਰਾਈ ਜਾਂਦਾ ਹੈ।
ਤੋ ਛਿੜਵਾਲ ਇਮ ਕਰੀ ਸਲਾਹੋ,
ਉਹ ਜਿਹੜੀ ਛੇੜ ਇਕੱਠੀ ਕੀਤੀ ਉਹਨਾਂ ਨੇ ਸਲਾਹ ਕੀਤੀ।
ਬਿਲ ਪੁੱਛੇ ਰਾਜੇ ਲੁੱਟ ਸਿੰਘ ਖਾਹੋ,
ਕਹਿੰਦੇ ਸਾਨੂੰ ਨਹੀਂ ਲੋੜ ਪੁੱਛਣ ਦੀ ਰਾਜੇ ਅਮਰ ਸਿੰਘ ਨੂੰ, ਅਸੀਂ ਜਾ ਕੇ ਸਿੰਘਾਂ ਨੂੰ ਲੁੱਟਾਂਗੇ ਤੇ ਖਾਵਾਂਗੇ।
ਜਿਨ ਹੁਤੀ ਨਾ ਦੇਖੀ ਸਿੰਘਨ ਲੜਾਈ,
ਇਹ ਸਾਰੇ ਉਹ ਸੀ ਜਿਨ੍ਹਾਂ ਸਿੰਘਾਂ ਦੀ ਲੜਾਈ ਨਹੀਂ ਸੀ ਵੇਖੀ ਕਦੇ। ਬਹੁਤੀ ਉਹ ਛੇੜ ਪਿੰਡਾਂ ਚੋਂ ਲੁਟੇਰਿਆਂ ਦੀ ਇਕੱਠੀ ਹੋਈ ਹੋਈ ਸੀ।
ਪੋਚ ਪੋਚ ਬਰਛੀ ਤੇ ਕਹਿ ਚਮਕਾਈ,
ਤੇ ਆਪਣੀਆਂ ਬਰਛੀਆਂ ਪੋਚ ਪੋਚ ਕੇ ਚਮਕਾ ਚਮਕਾ ਕੇ ਕਹਿੰਦੇ ਐ,
ਦੋਹਰਾ ਜਿੱਕਾਂ ਮਝੇਲੇ ਬੇਟੜੇ ਅਸਾਂ ਅੱਜ ਅੱਡੇ ਆਏ।
ਆਏ ਨੇ ਮਝੇਲੇ ਬੇਟੜੇ ਸਾਡੇ ਅੱਡੇ ਆਏ ਨੇ, ਅਸੀਂ ਮਾਰਾਂਗੇ ਨਾ ਬਰਛੀਆਂ ਦੇ ਨਾਲ ਉਹਨਾਂ ਨੂੰ।
ਕਹਿ ਘੋੜੀ ਉਨ ਟੋਡ ਬਹੋ, ਬਰਛੀ ਮਦ ਪਿੱਠੇ ਗਡਾਹੇ,
ਕਹਿੰਦਾ ਉਹਨਾਂ ਦੀਆਂ ਪਿੱਠਾਂ ਚ ਬਰਛੀਆਂ ਗੱਡ ਕੇ ਉਹਨਾਂ ਦੇ ਘੋੜੇ ਤੇ ਊਂਠ ਖੋ ਲਵਾਂਗੇ।
ਚਾਹ ਪਈ ਕੋਈ ਕਹੇ ਹਮ ਘੋੜੀ ਲਿਆਵੇ,
ਕਈ ਕਹਿੰਦੇ ਜੀ ਅਸੀਂ ਘੋੜੀਆਂ ਲਿਆਵਾਂਗੇ ਸਿੰਘਾਂ ਦੀਆਂ ਖੋ ਕੇ।
ਕਿੱਲੇ ਵੱਧਰ ਹਮ ਘਰ ਜਾਏ ਪਾਵੇ,
ਕਹਿੰਦੇ ਆਪੇ ਕਿੱਲੇ ਵੱਧਰ ਜਾ ਕੇ ਘਰਾਂ ਚ ਪਾ ਲਵਾਂਗੇ।
ਕਉ ਕਹੇ ਮੈਂ ਭੱਲ ਸੌਣ ਆਇਓ,
ਕਹਿੰਦਾ ਮੇਰੇ ਕੋਲ ਤਾਂ ਕੋਈ ਕਈ ਗੱਲਾਂ ਕਰਦੇ ਜਿੰਨੇ ਇਕੱਠੀ ਕੀਤੀ ਸੀ ਨਾ ਅਮਰ ਸਿੰਘ ਨੇ ਛੇੜ ਪਿੰਡਾਂ ਦੀ, ਗੱਲਾਂ ਕਰਦੇ ਕਹਿੰਦੇ ਜਦੋਂ ਮੈਂ ਘਰੋਂ ਚੱਲਿਆ ਮੈਨੂੰ ਸ਼ੁਭ ਸ਼ਗਨ ਨਜ਼ਰ ਆਇਆ।
ਆਵੋ ਮਾਲ ਜੋ ਮਨ ਮਹਿ ਭਾਇਓ,
ਕਹਿੰਦਾ ਮਾਲ ਆਵੇਗਾ ਬੜਾ ਮੇਰੇ ਕੋਲ ਮੇਰੇ ਮਨ ਭਾਉਂਦਾ।
ਕਉ ਕਹੈ ਮੋਹੇ ਮਿਲਿਓ ਬਘਿਆੜੋ,
ਕੋਈ ਕਹਿੰਦਾ ਮੈਨੂੰ ਰਾਹ ਚ ਬਘਿਆੜ ਮਿਲਿਆ, ਬੜਾ ਸ਼ੁਭ ਸ਼ਗਨ ਹੁੰਦਾ ਰਸਤੇ ਚ ਬਘਿਆੜ ਮਿਲੇ।
ਕਉ ਕਹੈ ਮੋਹੇ ਮਿਲਿਓ ਸਪਕਾਰੋ,
ਕੋਈ ਕਹਿੰਦਾ ਮੈਨੂੰ ਤਾਂ ਸੱਪ ਮਿਲਿਆ ਸੀ ਕਾਲੇ ਰੰਗ ਦਾ।
ਹੀ ਦੇਖੀ ਜਿਨ ਸਿੰਘ ਲੜਾਈ,
ਇਹ ਉਹ ਸੀ ਸਾਰੇ ਜਿਨ੍ਹਾਂ ਕਦੇ ਸਿੰਘਾਂ ਦੀ ਲੜਾਈ ਨਹੀਂ ਸੀ ਵੇਖੀ। ਉਹ ਇਹ ਸੋਚਦੇ ਸੀ ਵੀ ਅਸੀਂ ਜਾ ਕੇ ਸਿੰਘਾਂ ਨੂੰ ਮਾਰਾਂਗੇ, ਬਰਛੀਆਂ ਦਾ ਖੋਹ ਲਿਆਵਾਂਗੇ ਘੋੜੇ ਉਹਨਾਂ ਕੋਲੋਂ।
ਕਹਿ ਮਲਵਈਆ ਨਾ ਮਿਲ ਆਏ ਹੋ ਮਾਈ,
ਕਹਿੰਦੇ ਨਾਲ ਦੇ ਜਿਨ੍ਹਾਂ ਨੇ ਸਿੰਘਾਂ ਦੀ ਲੜਾਈ ਵੇਖੀ ਸੀ ਨਾ ਉਹ ਇਹਨਾਂ ਨੂੰ ਕਹਿੰਦੇ ਉਹ ਮਲਵਈਓ ਭਰਾਵੋ, ਇਹ ਦੱਸੋ ਵੀ ਆਪਣੀਆਂ ਮਾਵਾਂ ਨੂੰ ਮਿਲ ਕੇ ਆਏ ਹੋ? ਉਹ ਕਹਿੰਦੇ ਵੀ ਕੀ ਗੱਲ? ਕਹਿੰਦੇ ਗੱਲ ਇਹ ਹੈ ਵੀ ਮਾਵਾਂ ਨੂੰ ਆਪਣੀਆਂ ਨੂੰ ਮਿਲ ਕੇ ਆ ਜਾਂਦੇ ਕਿਉਂਕਿ ਸਿੰਘਾਂ ਨਾਲ ਲੜ ਕੇ ਤੁਸੀਂ ਵਾਪਸ ਉਹਨਾਂ ਨੂੰ ਜਾ ਕੇ ਨਹੀਂ ਮਿਲਣਾ। ਤੁਸੀਂ ਭੁਲੇਖੇ ਚ ਤੁਰੇ ਫਿਰਦੇ ਹੋ, ਛੇੜ ਇਕੱਠੀ ਹੋ ਕੇ ਕਹਿੰਦੇ ਹੋ ਸਿੰਘਾਂ ਨਾਲ ਲੜਨਾ। ਉਹ ਸਿੰਘ ਨੇ ਸੂਰਮੇ ਬਘੇਲ ਸਿੰਘ ਦੇ ਨਾਲ ਜਿੰਨੇ ਆਏ ਹਨ।
ਜੇ ਨਹੀਂ ਮਿਲੇ ਤਾਂ ਅਬ ਮਿਲ ਆਵੋ,
ਜੇ ਨਹੀਂ ਮਿਲੇ ਤੇ ਹਾਲੇ ਵੀ ਵੇਲਾ, ਨੇੜੇ ਤੇੜੇ ਪਿੰਡ ਨੇ, ਤੁਹਾਡੇ ਜਾ ਕੇ ਮਿਲ ਆਓ ਮਾਵਾਂ ਨੂੰ ਆਪਣੀਆਂ ਨੂੰ, ਅਸੀਸਾਂ ਲੈ ਆਓ ਉਹਨਾਂ ਦੀਆਂ।
ਸਿੰਘ ਨਾਲ ਲੜ ਫਿਰ ਮਿਲਣ ਨਾ ਪਾਵੋ,
ਕਿਉਂਕਿ ਸਿੰਘਾਂ ਨਾਲ ਲੜ ਕੇ ਮੁੜ ਕੇ ਨਹੀਂ ਮਿਲਣ ਪਾਵੋਗੇ।
ਐਸੀ ਐਸੀ ਕਹਿ ਬਾਤ ਹੰਸਾ ਹੈ,
ਗੱਲਾਂ ਕਰ ਕਰਕੇ ਹੱਸਦੇ ਆਪਸ ਵਿੱਚ।
ਕਰੇ ਖਿੱਲੀ ਸੋ ਮਝੱਲਣ ਸੁਣਾ,
ਔਰ ਖਿੱਲੀ ਕਰਦੇ ਆ, ਖਿੱਲੀ ਉਡਾਉਂਦੇ ਆ।
ਅਬ ਆ ਗਏ ਸੁਣੋ ਸਿੰਘਨ ਕੀ ਬਾਤ,
ਹੁਣ ਇੱਧਰ ਬਘੇਲ ਸਿੰਘ ਦੀ ਬਾਤ ਸੁਣੋ।
ਹੁਣ ਸੁਣਿਓ ਆਏ ਮਲਵਈ ਬਹੁਤ,
ਬਘੇਲ ਸਿੰਘ ਨੂੰ ਪਤਾ ਲੱਗਾ ਵੀ ਮਾਲਵੇ ਦੇ ਇਲਾਕੇ ਚ ਬਹੁਤ ਸਾਰੀ ਛੇੜ ਰਾਜੇ ਅਮਰ ਸਿੰਘ ਨੇ ਇਕੱਠੀ ਕੀਤੀ ਹੈ।
ਭਾਈ ਬਹੀਰੀਅਨ ਮਨ ਸੰਕਾਏ,
ਔਰ ਜਿਹੜੇ ਬਹੀਰੀਏ ਸਨ ਨਾਲ ਬਘੇਲ ਸਿੰਘ ਦੇ ਉਹਨਾਂ ਦੇ ਮਨ ਚ ਥੋੜਾ ਜਿਹਾ ਸ਼ੰਕਾ ਆਇਆ।
ਕਈਆਂ ਦੀਨੀ ਚੀਜ਼ਾਂ ਮੁੜਵਾਏ,
ਉਹਨਾਂ ਆਖਿਆ ਜਿਹੜਾ ਸਮਾਨ ਹੈ ਵਾਪਸ ਮੋੜ ਦਈਏ ਕਿਉਂਕਿ ਜੇ ਰਾਜ ਸਾਜ ਲੈ ਕੇ ਗਏ ਤੇ ਰਾਜ ਸਾਜ ਸਾਂਭਾਂਗੇ ਕਿ ਲੜਾਂਗੇ। ਬਘੇਲ ਸਿੰਘ ਦੇ ਨਾਲ ਦੇ ਸਾਥੀਆਂ ਨੇ ਜਿੰਨਾ ਰਾਗ ਸਾਗ ਸੀ ਗੱਡਿਆਂ ਦਾ ਉੱਤੇ ਲੱਦਿਆ, ਉਹ ਪਹਿਲਾਂ ਹੀ ਪਿੱਛੇ ਮੋੜ ਦਿੱਤਾ।
ਦੋਹਰਾ ਕਹਿ ਥੋੜੇ ਸਿੰਘ ਹਮ ਆਏ ਫਸੇ ਦੇਸ਼ ਉਨੇ ਕੇ ਮਾਰੇ।
ਨਾਲੇ ਗੱਲਾਂ ਕਰਦੇ ਕਈ ਆਪਸ ਕਹਿੰਦੇ ਆਪਾਂ ਥੋੜੇ ਜਣੇ ਆ ਤੇ ਬਗਾਨੇ ਦੇਸ਼ ਆ ਫਸੇ ਆ।
ਜੋ ਆਏ ਸਰਕਾਰਾਂ ਘੇਰ ਹੈ ਹਮ ਫੇਰ ਨਾ ਨਿਕ ਸੁਨ ਪਾਏ।
ਜੇ ਰਾਜੇ ਅਮਰ ਸਿੰਘ ਦੀ ਸਰਕਾਰੀ ਫੌਜ ਨੇ ਆ ਕੇ ਸਾਨੂੰ ਘੇਰ ਲਿਆ ਤੇ ਨਿਕਲਣਾ ਔਖਾ ਹੋਵੇਗਾ।
ਪਈ ਐਸੀ ਸੋਚ ਇਤ ਦਲ ਮਦ ਪਈ।
ਕਹਿੰਦੇ ਏਦਾਂ ਸੋਚਾਂ ਚੱਲ ਪਈਆਂ ਬਘੇਲ ਸਿੰਘ ਦੇ ਦਲ ਵਿੱਚ।
ਟਿਗ ਬਘੇਲ ਸਿੰਘ ਡਰ ਕਿਨ ਕਹੀ।
ਪਰ ਕਿਸੇ ਨੇ ਬਘੇਲ ਸਿੰਘ ਦੇ ਸਾਹਮਣੇ ਆ ਕੇ ਨੀ ਗੱਲ ਕਹੀ। ਬਘੇਲ ਸਿੰਘ ਤੋਂ ਸਾਰੇ ਡਰਦੇ ਸੀ।
ਇੱਕ ਦੁਲਚਾ ਇਮ ਆਨ ਉਚਾਰੀ।
ਇੱਕ ਦੁਲਚਾ ਸਿੰਘ ਸੀ, ਉਹਨੇ ਆ ਕੇ ਆਖਿਆ
ਆਏ ਮਲਵਈ ਅਕਬਰ ਫੌਜ ਭਾਰੀ।
ਕਹਿੰਦੇ ਜੀ ਬੜੀ ਵੱਡੀ ਫੌਜ ਆਈ ਆ ਅਮਰ ਸਿੰਘ ਦੀ ਚੜ ਕੇ,
ਤੁਸੀਂ ਮਿਸਲ ਕੋਈ ਸਾਥ ਨਾ ਲਈ।
ਬਘੇਲ ਸਿੰਘ ਜੀ ਤੁਸੀਂ ਆਪਣੇ ਨਾਲ ਕੋਈ ਮਿਸਲ ਲੈ ਕੇ ਨੀ ਆਏ ਪਿੱਛੋਂ।
ਤੂੰ ਮਹਾਂ ਪੁੱਛੇ ਬਿਨ ਕਾਹਲ ਕਈ।
ਤੁਸੀਂ ਸਾਨੂੰ ਪੁੱਛੇ ਬਿਨਾ ਕਾਹਲ ਕੀਤੀ ਆ ਹਮਲਾ ਕਰਨ ਦੀ ਤਿਆਰੀ ਕਰਕੇ ਆ ਗਏ ਹੋ।
ਅਬ 10-5 ਦਿਨ ਧੀਰ ਤਰਾਵ।
ਆਪਾਂ ਹਾਲੇ ਵੀ ਵੇਲਾ 10-15 ਦਿਨ ਹੌਸਲਾ ਰੱਖ ਲਈਏ।
ਹੁਣ ਡੇਰਾ ਦੇਸ਼ ਆਪਣੇ ਲਾਵੋ।
ਆਪਾਂ ਆਪਣੇ ਡੇਰੇ ਚੱਲੀਏ ਵਾਪਸ।
ਹੱਸ ਬਘੇਲ ਸਿੰਘ ਐਸੀ ਉਚਾਰੀ।
ਉੱਥੋਂ ਫੌਜ ਇਕੱਠੀ ਕਰਕੇ ਲਿਆਵਾਂਗੇ ਫਿਰ ਹਮਲਾ ਕਰਾਂਗੇ ਅਮਰ ਸਿੰਘ ਤੇ। ਬਘੇਲ ਸਿੰਘ ਅੱਗੋਂ ਖਿੜ ਕੇ ਹੱਸ ਕੇ ਬੋਲਿਆ, ਕਹਿਣ ਲੱਗਾ ਦੁਲਚਾ ਸਿੰਘ ਨੂੰ,
ਅਬ ਮੁੜ ਚੱਲ ਕਿਆ ਰਹੂਗਾ ਤੁਮਾਰੀ।
ਕਹਿੰਦੇ ਉਹ ਦੁਲਚਾ ਸਿਆ ਜੇ ਹੁਣ ਮੁੜ ਕੇ ਗਏ ਤੇ ਕੀ ਇੱਜ਼ਤ ਰਹਿ ਜਾਏਗੀ ਆਪਣੀ, ਸਿੰਘਾਂ ਵਿੱਚ ਕੀ ਮੂੰਹ ਲੈ ਕੇ ਜਾਵਾਂਗੇ ਵੀ ਅਸੀਂ ਹਾਰ ਕੇ ਡਰ ਕੇ ਮੁੜ ਆਏ, ਲੜੇ ਬਿਨਾਂ ਹੀ ਮੁੜ ਆਏ ਆ, ਕੀ ਸਾਡੀ ਇੱਜ਼ਤ ਰਹਿ ਜਾਏਗੀ।
ਮਗਰੇ ਡੇਰਾ ਮਲਵਈ ਚਲਾਵੇ।
ਕਹਿੰਦੇ ਮਲਵਈ ਸਾਡੇ ਪਿੱਛੇ ਪਿੱਛੇ ਹੀ ਆ ਜਾਣਗੇ ਚੜ ਕੇ।
ਇਹ ਪੰਥ ਮਦ ਕਿਆ ਹਾਸੀ ਕਹਾਵੇ।
ਪੰਥ ਦੇ ਵਿੱਚ ਸਾਡੀ ਹਾਸੀ ਉਡਾਈ ਜਾਏਗੀ, ਮਖੌਲ ਉਡਾਇਆ ਜਾਏਗਾ।
ਤੋ ਕਹੀ ਸਿੰਘ ਬਜਾਓ ਨਗਾਰੇ।
ਬਘੇਲ ਸਿੰਘ ਆਖਿਆ ਹੁਣ ਨਗਾਰੇ ਬਜਾ ਦੇ, ਹੁਣ ਨੀ ਪਿੱਛੇ ਮੁੜਨਾ ਖਾਲਸੇ ਨੇ।
ਕਰੂਗ ਗੁਰੂ ਜੋ ਉਸੇ ਭਾਵੇ
ਕਾਰ। ਹੁਣ ਹੋਵੇਗਾ ਉਹ ਜੋ ਬਾਜਾਂ ਵਾਲੇ ਨੂੰ ਭਾਵੇਗਾ।
ਸਦ ਸਰਦਾਰਨ ਦੀ ਵਾਨ ਲਗਾਇਓ।
ਸਰਦਾਰ ਸਦ ਕੇ ਬਘੇਲ ਸਿੰਘ ਨੇ ਪਹਿਲਾਂ ਮਜਲਸ ਬਣਾਈ, ਦੀਵਾਨ ਸਜਾਇਆ।
ਜੰਗ ਕਰਨ ਕੋ ਮਤੋ ਮਤਾਇਓ।
ਕਿਵੇਂ ਜੰਗ ਕਰਨਾ, ਵਿਉਂਤ ਬੰਦੀ ਬਣਾਈ।
ਦੋਹਰਾ ਖਾਲਸੇ ਸੋ ਮੰਨ ਲਈ ਕਹੀ ਜੋ ਸਿੰਘ ਬਘੇਲ।
ਬਘੇਲ ਸਿੰਘ ਨੇ ਜਿਵੇਂ ਕਈ ਸਾਰੇ ਸਿੰਘਾਂ ਨੇ ਸੱਚ ਕਰਕੇ ਮੰਨ ਲਈ।
ਲੜਨੋ ਮਰਨੋ ਕਿਮ ਸੰਗੈ ਇਹ ਹਮਰੀ ਨਿਤ ਖੇਲ।
ਕਹਿੰਦੇ ਸਾਡੀ ਰੋਜ਼ ਦੀ ਖੇਡ ਆ ਲੜਨਾ ਤੇ ਮਰਨਾ, ਇਹਦੇ ਤੋਂ ਕਾਹਦੀ ਸੰਗ ਕਰਨੀ ਹੋਈ।
ਜਾਓ ਪਈ ਤੋ ਦੁਲਚੈ ਸਿੰਘ ਕੋ ਥੰਨੋ ਸੁਪਾਇਓ।
ਦੁਲਚਾ ਸਿੰਘ ਦੇ ਨਾਲ ਜਥਾ ਟੋਰਿਆ।
ਸੁਖੋ ਸਿੰਘ ਸਦ ਮੂਹਰੇ ਲਾਇਓ।
ਸੁਖੋ ਸਿੰਘ ਨੂੰ ਸਾਹਮਣੇ ਮੂਹਰੇ ਲਾਇਆ ਨਾਲ ਬਘੇਲ ਸਿੰਘ ਨੇ।
ਸ਼ਿਆਮ ਸਿੰਘ ਸਲੀਨੀਏ ਮਨੇ ਮਾਜਰੀਏ।
ਮਨੀ ਮਾਜਰੀਏ ਸਲੀਣੀਏ ਸ਼ਾਮ ਸਿੰਘ ਹੋਣੀ ਵੀ ਨਾਲ ਨੇ।
ਰਸੂਲਪੁਰੀਏ ਚੋਲੀਏ ਚੁਬਾਲੀਏ।
ਕਹਿੰਦੇ ਰਸੂਲਪੁਰੀਏ ਚੋਲੀਏ ਚੁਬਾਲੀਏ ਵੀ ਨਾਲ ਹਨ।
ਇਹ ਸਭ ਲਏ ਸੱਜੀ ਔਰ।
ਇਹ ਆਪਣੇ ਬਘੇਲ ਸਿੰਘ ਨੇ ਸੱਜੇ ਪਾਸੇ ਕੀਤੇ ਨੇ ਸਾਰੇ।
ਕਲਸੀਏ ਦੇ ਖੱਬੀ ਵੱਲ ਤੋਰ।
ਜਿਹੜੇ ਕਲਸੀਏ ਸਨ ਸਰਦਾਰ, ਉਹਨਾਂ ਨੂੰ ਆਪਣੇ ਖੱਬੇ ਪਾਸੇ ਟੋਰਿਆ।
ਬਘੇਲ ਸਿੰਘ ਕਹੀ ਉਨੇ ਸਰਦਾਰਨ।
ਬਘੇਲ ਸਿੰਘ ਨੇ ਸਾਰੇ ਸਰਦਾਰਾਂ ਨੂੰ ਕਿਹਾ,
ਮੈਂ ਤੁਮਹੀ ਕੋ ਲੱਜਾ ਨਿਤ ਜਿੱਤਣ ਹਾਰ।
ਕਹਿਣ ਲੱਗੇ ਹੁਣ ਜਿੱਤਣ ਤੇ ਹਾਰ ਦੀ ਲੱਜਾ ਤੁਹਾਨੂੰ ਸਾਰਿਆਂ ਨੂੰ, ਮੇਰੇ ਇਕੱਲੇ ਦਾ ਨਾਂ ਨੀ ਵੱਜਣਾ, ਤੁਹਾਡਾ ਸਾਰਿਆਂ ਦਾ ਨਾਂ ਵੱਜਣਾ।
ਔਰ ਮਿਸਲ ਪੀਰ ਅਲੀ ਕਛ ਆਏ।
ਹੋਰ ਵੀ ਕੁਝ ਮਿਸਲਾਂ ਦੇ ਸਿੰਘ ਆ ਕੇ ਰਲ ਗਏ ਬਘੇਲ ਸਿੰਘ ਨਾਲ।
ਕਹੇ ਉਨੇ ਰਹੇ ਉਹ ਬਹੀਰੇ ਦਾਏ।
ਕਹਿੰਦੇ ਏਦਾਂ ਬਹੀਰ ਦੇ ਦਾ ਦੇ ਨਾਲ ਰਹੇ।
ਰਹੋ ਸੁਚੇਤ ਕਰੋ ਤਕੜਾਈ।
ਕਹਿੰਦੇ ਸੁਚੇਤ ਰਹਿਣਾ, ਸਾਵਧਾਨ ਰਹਿਣਾ ਤਕੜਾਈ ਨਾਲ।
ਸ਼ਸਤਰ ਪਕੜੋ ਕਰੋ ਲੜਾਈ।
ਸ਼ਸਤਰ ਫੜ ਕੇ ਲੜਾਈ ਕਰਨੀ ਹੈ।
ਦੋਹਰਾ ਔਰ ਦੁਆਬੀਏ ਜੋ ਹੁਤੇ ਤੇਰਾ ਖੇ ਨਿਜ ਸਾਥ।
ਦੁਆਬੇ ਤੋਂ ਵੀ ਕੁਝ ਸਿੰਘ ਬਘੇਲ ਸਿੰਘ ਦੇ ਨਾਲ ਸਨ।
ਦੇ ਦੇ ਦਿਲਾਸੇ ਸਭਨ ਕੋ ਕਹਿਓ ਅਬ ਕਰੋ ਇਨ ਸੋ ਹਾਥ।
ਸਭ ਨੂੰ ਦਿਲਾਸਾ ਦਿੱਤਾ ਬਘੇਲ ਸਿੰਘ ਨੇ, ਆਖਾ ਤਗੜੇ ਹੋ ਕੇ ਲੜਿਓ, ਇਹ ਨਾ ਵੇਖਿਓ ਵੀ ਉਹ ਬਹੁਤੇ ਨੇ, ਸੂਰਮਾ ਇਹ ਨੀ ਵੇਖਦਾ ਸਾਹਮਣੇ ਬਹੁਤੇ ਨੇ ਕਿ ਥੋੜੇ ਹਨ।
ਚੌਪਈ ਇੱਕ ਔਰ ਬਚ ਸਰਦਾਰਨ ਕਰਿਓ।
ਕਹਿੰਦੇ ਇੱਕ ਹੋਰ ਬਚਨ ਸਰਦਾਰਾਂ ਨੇ ਕੀਤਾ।
ਜਿਨ ਛਕਿਓ ਨਾ ਪ੍ਰਸ਼ਾਦ ਸੋ ਛਕ ਤੁਰਿਓ।
ਉਹਨਾਂ ਕਿਹਾ ਵੀ ਲੰਗਰ ਪ੍ਰਸ਼ਾਦਾ ਸਾਰੇ ਛਕ ਲਓ, ਕਿਧਰੇ ਭੁੱਖੇ ਪੇਟ ਨਾ ਤੁਰਿਓ, ਇਹ ਵੀ ਵਿਚਾਰ ਹੋਈ। ਕਹਿੰਦੇ ਪ੍ਰਸ਼ਾਦਾ ਸਾਰੇ ਛਕ ਕੇ ਟੁਰਿਓ।
ਚਾਰ ਪਹਿਰ ਕੀ ਹੋ ਗਈ ਲੜਾਈ।
ਕਿਉਂਕਿ ਲੜਾਈ ਚਾਰ ਪਹਿਰਾਂ ਤੱਕ ਹੋਣੀ, ਮੁੜ ਕੇ ਕਹੋ ਘੰਟਾ ਦੋ ਘੰਟੇ ਲੜਨ ਤੋਂ ਬਾਅਦ ਭੁੱਖ ਲੱਗ ਗਈ। ਕਹਿੰਦੇ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਕੇ ਰੱਜ ਕੇ ਚੱਲਿਓ, ਕਿਉਂਕਿ ਚਾਰ ਪਹਿਰ ਤੱਕ ਲੜਾਈ ਦਾ ਪ੍ਰਬੰਧ ਬਣਾਉਣਾ ਹੈ।
ਹੁਣ ਬਿਲਗ ਨਾ ਡੇਰੋ ਬਿਨ ਫਤਿਹ ਪਾਈ।
ਕਿਉਂਕਿ ਬਿਨਾਂ ਜਿੱਤਿਆਂ ਆਪਾਂ ਨੂੰ ਕਿਤੇ ਡੇਰਾ ਨਹੀਂ ਪ੍ਰਾਪਤ ਹੋਣਾ।
ਸੋ ਸਰਦਾਰਨ ਮੰਨ ਲਈ ਸਭ।
ਸਾਰਿਆਂ ਨੇ ਸਰਦਾਰਾਂ ਦੀ ਇਹ ਗੱਲ ਮੰਨ ਲਈ।
ਲੜਨ ਪੈਰ ਚਾਰ ਕਰ ਲਿਓ ਢੱਬ।
ਚਾਰ ਪਹਿਰ ਲੜਨ ਦਾ ਸਾਰਾ ਸਬਾਬ ਵੀ ਚਾਰ ਪਹਿਰ ਯਾਨੀ ਕਿ 12 ਘੰਟੇ ਲੜਨਾ ਹੈ। ਉਹਦੀ ਸਾਰੀ ਤਿਆਰੀ ਕਰ ਲਈ, ਲੰਗਰ ਪ੍ਰਸ਼ਾਦਾ ਸਾਰਿਆਂ ਨੇ ਛਕ ਲਿਆ।
ਤੁਰੇ ਘਨੋਰੋਂ ਮੋਰਚੇ ਉਠਾਏ,
ਘਨੋਰ ਤੋਂ ਉੱਠ ਕੇ ਮੋਰਚੇ ਚੁੱਕ ਕੇ ਆਏ,
ਚੜ ਤੁਰੇ ਨਿਸ਼ਾਨ ਚੀ ਪਟਿਆਲੇ ਦਾਏ,
ਪਟਿਆਲੇ ਵਾਲੇ ਪਾਸੇ ਨਿਸ਼ਾਨ ਚੀ ਚੱਲੇ ਅੱਗੇ ਵਧੇ।
ਵਜੇ ਨਗਾਰੇ ਭਈ ਕਮਕ ਹੋਰ,
ਨਗਾਰੇ ਵਜੇ ਨਗਾਰਿਆਂ ਤੇ ਚੋਬਾਂ ਵੱਜੀਆਂ,
ਗਿਰਦ ਪਟਿਆਲੇ ਬਹੁ ਪੜ ਗਏ ਸ਼ੋਰ,
ਪਟਿਆਲੇ ਦੇ ਆਲੇ ਦੁਆਲੇ ਉਦੋਂ ਛੋਟਾ ਸ਼ਹਿਰ ਸੀ, ਆਲੇ ਦੁਆਲੇ ਪਟਿਆਲੇ ਦੇ ਸ਼ੋਰ ਮੱਚ ਗਿਆ।
ਚਾਰ ਤਰਫ ਭਈ ਆਓ ਆਈ,
ਚਾਰਾਂ ਪਾਸਿਓਂ ਆਓ ਆਈ ਹੋ ਗਈ, ਆ ਗਈ ਫੌਜ ਆ ਗਈ।
ਭਇਓ ਗਰਦ ਮੈਂ ਸੂਰਜ ਛਾਈ,
ਕਹਿੰਦੇ ਆਕਾਸ਼ ਨੂੰ ਤੂੰ ਗਰਦਾ ਚੜਿਆ ਤੇ ਸੂਰਜ ਛੁਪ ਗਿਆ।
ਦੋਹਰਾ ਰਾਜੇ ਦੇਖੀ ਗਰਦ ਦਲ, ਉੱਪਰ ਬੈਠ ਮਹੱਲ,
ਰਾਜੇ ਅਮਰ ਸਿੰਘ ਨੇ ਆਪਣੇ ਮਹਿਲ ਵਿੱਚ ਬੈਠਿਆ ਉੱਤੇ ਚੜ ਕੇ ਛੱਤ ਤੇ ਵੇਖਿਆ ਵੀ ਆਕਾਸ਼ ਵਿੱਚ ਧੂੜ ਉੱਡੀ ਹੋਈ ਹੈ।
ਤੈ ਬਾਰੂਦ ਸਿੱਕੋ ਸਭਨ ਕਹੀ, ਲੜੋ ਅਬ ਚੱਲ,
ਇਹਨੇ ਸਾਰਿਆਂ ਨੂੰ ਬਾਰੂਦ ਸਿੱਕਾ ਵਰਤਾ ਕੇ ਕਹਿੰਦਾ ਜਾਓ ਅੱਗੇ ਜਾ ਕੇ ਲੜੋ, ਆਪ ਨੀ ਆਇਆ, ਆਪ ਮਹਿਲ ਚ ਬੈਠਾ ਰਿਹਾ, ਆਪਣੇ ਸਾਲੇ ਭੇਜੇ ਲੜਨ, ਜਾਂ ਜਿਹੜੇ ਆ ਵਹੀਰ ਦੇ ਜਿਹੜੇ ਆ ਪਿੰਡਾਂ ਚੋਂ ਛੇੜ ਇਕੱਠੀ ਕੀਤੀ ਸੀ ਉਹਨਾਂ ਨੂੰ ਭੇਜਿਆ ਲੜਨ।
ਚੌਪਈ ਰਾਜੇ ਸਰਕਾਰੀ ਨੇ ਦਇਓ ਫੁਰਮਾਈ,
ਪਹਿਲਾਂ ਉਹਨੇ ਆਪਣੀ ਸਰਕਾਰੀ ਫੌਜ ਨੂੰ ਹੁਕਮ ਕੀਤਾ,
ਮਾਰੋ ਸਿੰਘ ਨੇ ਦੇਹੋ ਘੋੜੇ ਲਿਆਈ,
ਪਹਿਲਾਂ ਸਿੰਘਾਂ ਨੂੰ ਮਾਰ ਕੇ ਘੋੜੇ ਲਿਆਓ ਮੇਰੇ ਕੋਲ,
ਲਿਹੋ ਦੁਸ਼ਾਲੇ ਕੰਗਣ ਪਾਏ,
ਮੈਂ ਤੁਹਾਨੂੰ ਦੁਸ਼ਾਲੇ ਤੇ ਕੰਗਣ ਇਨਾਮ ਵਜੋਂ ਦਿਆਂਗਾ।
ਯੋ ਕਹਿ ਭੇਜੇ ਤਿਨ ਦਿਲ ਵਧਾਏ,
ਸਾਰਿਆਂ ਦੇ ਦਿਲ ਵਧਾ ਕੇ ਭੇਜਿਆ ਅਮਰ ਸਿੰਘ ਨੇ।
ਦੋਹਰਾ ਦਲ ਤੈ ਚੌਗੁਣ ਘੋਰ ਕਰ, ਅਸਬੀ ਸ਼ੁਤਰੀ ਬਜਵਾਏ,
ਕਹਿੰਦੇ ਜਿੰਨਾ ਬਘੇਲ ਸਿੰਘ ਨਾਲ ਦਲ ਸੀ ਉਹਦੇ ਨਾਲੋਂ ਚਾਰ ਗੁਣਾ ਵੱਧ ਇਹਦੇ ਕੋਲ ਨਗਾਰੇ ਫੌਜਾਂ ਸਨ, ਉਹ ਸਾਰੇ ਵਜਵਾ ਕੇ ਭੇਜੇ।
ਉਡੀ ਧੂਰ ਰਵ ਗੁੰਮ ਗਯੋ, ਨਹਿ ਆਪਨ ਸੁਜੈ ਪਰਾਏ,
ਧੂੜ ਉੱਡ ਕੇ ਸੂਰਜ ਛਿਪ ਗਿਆ, ਆਪਣਾ ਬਗਾਨਾ ਸੁਝਦਾ ਨਹੀਂ, ਇੰਨਾ ਕਹਿੰਦੇ ਫੌਜਾਂ ਦਾ ਆਲੇ ਦੁਆਲੇ ਕਨਕੋਰ ਨਜ਼ਰ ਆਉਂਦਾ।
ਚੌਪਈ ਦੇਖ ਫੌਜ ਰਾਜੋ ਖੁਸ਼ ਭਇਓ,
ਫੌਜ ਵੇਖ ਕੇ ਰਾਜਾ ਅਮਰ ਸਿੰਘ ਬੜਾ ਖੁਸ਼ ਹੋਇਆ।
ਵਕੀਲ ਝੂਠ ਹੁਤ ਹਮਸੋ ਕਹਿਓ,
ਕਹਿੰਦਾ ਚੈਨ ਸਿੰਘ ਝੂਠ ਹੀ ਬੋਲਦਾ ਸੀ, ਮੈਨੂੰ ਡਰਾਈ ਜਾਂਦਾ ਸੀ,
ਹਮਰੀ ਫੌਜ ਆਹੇ ਅਤ ਭਾਰੀ,
ਮੇਰੀ ਫੌਜ ਬੜੀ ਵੱਡੀ ਹੈ,
ਅਬ ਲਿਓਗ ਦਲ ਸਿੰਘਨ ਕੈ ਮਾਰੀ,
ਮੈਂ ਸਿੰਘਾਂ ਦਾ ਦਲ ਮਾਰ ਦਿਆਂਗਾ,
ਸਰਕਾਰ ਖਾਸ ਦੀ ਪ੍ਰਥਮ ਚੜ੍ਹਾਏ,
ਮੈਂ ਆਪਣੀ ਪਹਿਲਾਂ ਸਰਕਾਰੀ ਖਾਸ ਵਿਸ਼ੇਸ਼ ਫੌਜ ਭੇਜੀ ਹੈ,
ਛੇੜ ਰੱਖੀ ਟਿਗ ਰਾਜੈ ਵਾਏ,
ਜਿਹੜੀ ਛੇੜ ਸੀ ਉਹ ਕਹਿੰਦਾ ਆਪਣੇ ਨੇੜੇ ਰੱਖੀ ਹੋਈ ਹੈ,
ਉਨ ਜਾਏ ਸਿੰਘਨ ਕੋ ਮੁਹਰੇ ਲਿਓ,
ਕਹਿੰਦੇ ਚੱਲ ਕੇ ਸਿੰਘਾਂ ਦੇ ਮੂਹਰੇ ਆਏ,
ਇੱਕ ਬਾਰ ਪਰ ਲੜਖੜ ਦਲ ਕਰਿਓ,
ਕਹਿੰਦੇ ਸਾਹਮਣੇ ਖਲੋ ਕੇ ਲੜਨ ਲੱਗੇ, ਗੋਲੀਆਂ ਚੱਲੀਆਂ,
ਦੋ ਵੱਲ ਡਰ ਸ਼ਸਤਰ ਚਲਾਵੇ,
ਦੋਹਾਂ ਪਾਸਿਓਂ ਸ਼ਸਤਰ ਚੱਲਣ ਲੱਗੇ,
ਗਿਰੇ ਖੜੇ ਮੁੜ ਹਿਲ ਚਲ ਧਾਵੇ,
ਗਿਰਦੇ ਨੇ ਖਲੋਂਦੇ ਨੇ ਹਲ ਚਲ ਮੱਚ ਜਾਂਦੀ ਹੈ,
ਢੁਕ ਬਰਛੀ ਮਲਵਈ ਚਲਾਹੇ,
ਜਿਹੜੇ ਮਾਲਵੇ ਦੇ ਸਨ ਅੱਗੇ ਵੱਧ ਕੇ ਬਰਛੀਆਂ ਚਲਾਉਂਦੇ ਹੈ,
ਓਏ ਢਿਗ ਬੰਦੂਕੀਆਂ ਨੇ ਢੁਕਣ ਨਾ ਪਾ,
ਉਹਨਾਂ ਕੋਲ ਬੰਦੂਕਾਂ ਸਨ, ਬਘੇਲ ਸਿੰਘ ਕੋਲ 4000 ਤਾਂ ਬੰਦੂਕ ਚੀ ਸੀ, ਉਹ ਬੰਦੂਕਾਂ ਨਾਲ ਹੀ ਨੇੜੇ ਨੀ ਲੱਗਣ ਦਿੰਦੇ,
ਕੁਵਾਇਤ ਸੋ ਸਿੰਘ ਬਰਛੀ ਬਚਾਵੇ,
ਕੁਵਾਇਤ ਕਰਕੇ ਕਹਿੰਦੇ ਆਪਣੀ ਬਰਛੀ ਮਾਰੀ ਹੋਈ ਦੂਸਰੇ ਦੁਸ਼ਮਣ ਦੀ ਬਚਾ ਲੈਂਦੇ ਹੈ,
ਮਾਰ ਗੋਲੀ ਉਨ ਦੂਰੋਂ ਗਜਾਵੇ,
ਔਰ ਦੂਰੋਂ ਹੀ ਗੋਲੀ ਮਾਰ ਕੇ ਸੁੱਟ ਲੈਂਦੇ ਹੈ,
ਖੈਂਚ ਤੇਗ ਸੋ ਮਾਰਨ ਆਵੇ,
ਜਿਹੜਾ ਤੇਗ ਖਿੱਚ ਕੇ ਮਾਰਨ ਆਉਂਦਾ,
ਮਾਰ ਗੋਲੀ ਉਨ ਦੂਰੋਂ ਗਿਰਾਵੇ,
ਦੂਰੋਂ ਹੀ ਗੋਲੀ ਮਾਰ ਕੇ ਸੁੱਟ ਲੈਂਦੇ ਹੈ।
ਦੋਹਰਾ ਘੋੜ ਚੜੇ ਉਨ ਮਦ ਭਲੇ, ਬਹੁ ਲਾਏ ਸਿੰਘਨ ਪੀ ਹਾਥ,
ਜਿਹੜੇ ਘੋੜ ਚੜੇ ਅੰਦਰ ਆਏ ਸਿੰਘਾਂ ਨੇ ਉਹਨਾਂ ਨੂੰ ਆਪਣੇ ਚੰਗੇ ਹੱਥ ਵਿਖਾਏ,
ਤਰੇ ਨਾ ਸ਼ਸਤਰ ਫੇਟਿਓ, ਮਰ ਗਿਰੇ ਗੋਲੀਆਂ ਸਾਥ,
ਤਲੇ ਨੀ ਸ਼ਸਤਰਾਂ ਦੀ ਫੇਟ ਨਾਲ ਗੋਲੀਆਂ ਨਾਲ ਡਿੱਗਣ ਲੱਗੇ।
ਚੌਪਈ ਸੁਧਰਾਏ ਪਠਾਣੀ ਫੌਜੈ ਪਾਏ,
ਇਧਰੋਂ ਮਲੇਰ ਕੋਟਲੇ ਦੀ ਪਠਾਣੀ ਫੌਜ ਵੀ ਆਈ,
ਕਹੇ ਉਹਨੇ ਮਾਰੋ ਤੁਸੀਂ ਪਾਛੇ ਜਾਏ,
ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਅੱਗੇ ਜਾ ਕੇ ਮਾਰੋ।
ਸੋ ਫੌਜ ਪਰ ਬਹੀਰੇ ਪੜੀ,
ਉਹ ਫੌਜ ਜਿਹੜੀ ਮਲੇਰ ਕੋਟਲੀਆਂ ਦੀ ਸੀ ਉਹ ਵਹੀਰ ਤੇ ਆ ਕੇ ਪਈ,
ਉਸ ਅੱਗੇ ਉਹ ਫੌਜ ਦੁਲਚੈ ਸਿੰਘ ਅੜੀ,
ਉਹਨਾਂ ਦੇ ਨਾਲ ਅੜਨ ਵਾਸਤੇ ਦੁਲਚਾ ਸਿੰਘ ਅੱਗੇ ਆਇਆ,
ਉਸ ਉੱਪਰ ਪਇਓ ਦੇਖਿਓ ਜ਼ੋਰ,
ਉਹਨੇ ਜਦੋਂ ਵੇਖਿਆ ਜ਼ੋਰ ਪਿਆ,
ਭੇਜਿਓ ਬਘੇਲ ਸਿੰਘ ਤੁਮਣੋ ਹੋਰ,
ਬਘੇਲ ਸਿੰਘ ਨੇ ਦੁਲਚਾ ਸਿੰਘ ਦੀ ਮਦਦ ਲਈ ਇੱਕ ਹੋਰ ਜਥਾ ਭੇਜਿਆ,
ਕਿਛ ਸੁਖੂ ਸਿੰਘ ਵੱਲ ਕੱਲੇ ਸਰਦਾਰ,
ਕੁਝ ਸੁਖੂ ਸਿੰਘ ਵੱਲ ਸਰਦਾਰ ਭੇਜੇ,
ਜਿਤਨ ਕੋ ਦੇਖਿਆ ਉਨ ਵੱਲ ਪਹਾੜ,
ਜਿੱਧਰ ਭਾਰ ਪੈਂਦਾ ਬਘੇਲ ਸਿੰਘ ਉਧਰ ਜਥਾ ਭੇਜ ਦਿੰਦਾ ਹੈ।
ਦੋਹਰਾ ਦੋ ਵੱਲ ਫੌਜਾਂ ਲੜੈ, ਕਰ ਕਰ ਮਨ ਵਟ ਚਾਓ,
ਦੋਹਾਂ ਪਾਸਿਓਂ ਫੌਜਾਂ ਲੜਦੀਆਂ ਮਨ ਚ ਚਾ ਕਰ ਕਰਕੇ,
ਜਾ ਕੋ ਪਗ ਪਾਛੈ ਮੁੜੇ, ਰਹੂਗਨ ਤਿਸੈ ਹਿਆਓ,
ਉਹ ਕਹਿੰਦੇ ਜਿਹੜਾ ਪਿੱਛੇ ਪੈਰ ਲੈ ਕੇ ਜਾਏਗਾ ਉਹਦਾ ਹੌਸਲਾ ਨਹੀਂ ਰਹੇਗਾ।
ਚੌਪਈ ਘੜੀ ਦੋ ਇੱਕ ਤਹਿ ਐਸੇ ਲੜੇ,
ਇੱਦਾਂ ਦੋ ਘੜੀਆਂ ਲੜਾਈ ਹੋਈ,
ਛੈ ਪਾਓ ਨਾ ਕਿਸਕੇ ਪੜੇ,
ਕਿਸੇ ਨੇ ਆਪਣੇ ਪੈਰ ਪਿੱਛੇ ਨ਀ ਕੀਤੇ,
ਜਿਵੇਂ ਜਿਵੇਂ ਸ਼ਸਤਰ ਤਨ ਗਏ ਚੀਰ,
ਜਿਵੇਂ ਜਿਵੇਂ ਸ਼ਸਤਰ ਤਨਾਂ ਨੂੰ ਚੀਰਦੇ ਨੇ,
ਤਿਮ ਤਿਮ ਬਿਹ ਬੇਬਲ ਭਏ ਸਰੀਰ
ਤਿਵੇਂ ਤਿਵੇਂ ਸਰੀਰ ਬੇਬਲ ਹੁੰਦੇ ਹਨ
ਸਿੰਘ ਫਟੇ ਤਹਿ ਹੀਥਾ ਬਹੇ
ਕਹਿੰਦੇ ਸਿੰਘ ਕਈ ਜ਼ਖਮੀ ਹੋਏ ਉੱਥੇ ਹੀ ਬਹਿ ਗਏ
ਮਲਵਈ ਫਟੇ ਵੱਲ ਪਿੱਛੇ ਤਹੇ
ਜਿਹੜੇ ਇਧਰ ਮਾਲਵੇ ਦੇ ਸਾਨੇ ਪਿੱਛੇ ਨੂੰ ਭੱਜ ਗਏ
ਇੱਕ ਨੂੰ ਚੱਕ ਦੋਏ ਚਾਰ ਮੁੜਾ ਹੈ
ਕਹਿੰਦੇ ਇੱਕ ਨੂੰ ਚੁੱਕ ਕੇ ਚਾਰ ਜਣੇ ਦੌੜਦੇ ਹਨ
ਗਏ ਗਏ ਸਿੰਘ ਉਹਨੇ ਅਖਾਹੇ
ਪਿੱਛੋਂ ਸਿੰਘ ਕਹਿੰਦੇ ਉਹ ਗਏ ਏਦਾਂ ਬੋਲਦੇ ਪਿੱਛੋਂ ਆਵਾਜ਼ ਮਾਰਦੇ
ਉਹਾਂ ਕੱਲਾ ਕਿਛ ਐਸੀ ਭਈ
ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤੀ
ਮਲਵਈਨ ਫੌਜ ਵੱਲ ਦੋ ਹਿੱਲ
ਜਿਹੜੇ ਰਾਜੇ ਅਮਰ ਸਿੰਘ ਦੇ ਸਿਪਾਹੀ ਸਨ ਉਹ ਕਹਿੰਦੇ ਦੋਵਾਂ ਪਾਸੇ ਹੋ ਗਏ ਹਿੱਲ ਗਏ
ਸੁੱਖੂ ਸਿੰਘ ਤਹਿ ਗੈਲ ਦਬਾਈ
ਸੁੱਖੂ ਸਿੰਘ ਨੇ ਨਾਲ ਹੀ ਪਿੱਛੇ ਹੱਲਾ ਬੋਲ ਦਿੱਤਾ ਜਦੋਂ ਵਾਪਸ ਭੱਜੇ
ਦੁਲਚਾ ਸਿੰਘ ਤੇ ਬਹੀਰ ਧਕਾਈ
ਤੇ ਦੁਲਚਾ ਸਿੰਘ ਨੇ ਵੀ ਪਿੱਛੋਂ ਬਹੀਰ ਧੱਕ ਲਿਆ
ਬਘੇਲ ਸਿੰਘ ਤੋਂ ਛੁਤਰੀ ਬਜਾਏ
ਬਘੇਲ ਸਿੰਘ ਨੇ ਛੁਤਰੀ ਨਗਾਰੇ ਬਜਾ ਦਿੱਤੇ
ਹੌਲੀ ਹੌਲੀ ਦੇ ਧੱਕੋ ਲਗਾ
ਹੌਲੀ ਹੌਲੀ ਧੱਕਦੇ ਧੱਕਦੇ ਅੱਗੇ ਪਟਿਆਲੇ ਨੂੰ ਵਧਣ ਲੱਗੇ
ਰਾਜੇ ਦੇਖੀ ਫਿਰੀ ਲੜਾਈ
ਉਧਰ ਅਮਰ ਸਿੰਘ ਨੇ ਵੇਖਿਆ ਕਿ ਫੌਜਾਂ ਫਿਰ ਆਈਆਂ ਨੇ ਮੇਰੀਆਂ
ਹੇਲ ਪਿਆਦ ਦਏ ਪਰਬਤੀ ਤੁਰਾਈ
ਉਹਨੇ ਵੇਖਿਆ ਜਿਹੜੇ ਰੋਹੇਲੇ ਤੇ ਪਿਆਦੇ ਸਨ ਉਹ ਟੋਰੇ ਫਿਰ ਅੱਗੇ
ਦੋਹਰਾ ਨੱਠ ਭੱਜ ਕਿਛ ਜਾ ਪੁੱਜੇ ਦਈ ਇੱਕ ਇੱਕ ਬੰਦੂਕ ਚਲਾਏ
ਅਮਰ ਸਿੰਘ ਦੇ ਕਹਿਣ ਤੇ ਥੋੜੇ ਬਹੁਤੇ ਨੱਠ ਭੱਜ ਕੇ ਗਏ ਇੱਕ ਇੱਕ ਅੱਧੀ ਕੋਈ ਬੰਦੂਕ ਗੋਲੀ ਚਲਾਈ
ਦੇਖ ਅੱਗੇ ਨੱਠ ਆਵਤੇ ਉਨ ਤਹਿਣ ਲੱਗੇ ਨਾ ਪਾਏ
ਜਿਹੜਾ ਅੱਗੇ ਆਉਂਦਾ ਬਘੇਲ ਸਿੰਘ ਨੂੰ ਵੇਖ ਕੇ ਪਹਿਲਾਂ ਹੀ ਵਾਪਸ ਭੱਜ ਜਾਂਦਾ ਪੈਰ ਨੀ ਟਿਕਦੇ ਲੜਨ ਵਾਸਤੇ
ਚੌਪਈ ਫੌਜ ਅਸਵਾਰੀ ਤਹਿ ਤੁਰ ਗਈ
ਜਿੰਨੀ ਅਸਵਾਰ ਫੌਜ ਸੀ ਉਹ ਵੀ ਮੁੜ ਗਈ
ਬਹੁਤ ਮਾਰ ਪੈਦਲ ਪਰ ਭਈ
ਪੈਦਲਾਂ ਦੇ ਉੱਤੇ ਹੁਣ ਮਾਰ ਪਈ ਜਿਹੜੇ ਰਾਜੇ ਅਮਰ ਸਿੰਘ ਦੇ ਪੈਦਲ ਸੂਰਮੇ ਸੀ ਹੁਣ ਉਹਨਾਂ ਤੇ ਮਾਰ ਪਈ
ਜਿਨਕੇ ਪੈਰ ਕਾਜ ਕਰ ਗਏ
ਕਹਿੰਦੇ ਜਿਨ੍ਹਾਂ ਦੀਆਂ ਲੱਤਾਂ ਨੇ ਕੰਮ ਕੀਤਾ
ਬਚੇ ਸੌ ਔਰ ਮਾਰ ਖੋਸ ਲਏ
ਉਹ ਭੱਜ ਗਏ ਭੱਜ ਕੇ ਆਪਣੀ ਜਾਨ ਬਚਾ ਗਏ
ਕਿਸੇ ਤੌਰ ਭੱਜ ਵੜੇ ਪਟਿਆਲੇ
ਕਿਸੇ ਤਰੀਕੇ ਭੱਜ ਕੇ ਪਟਿਆਲੇ ਵਿੱਚ ਆ ਵੜੇ
ਲਏ ਅੜਾਏ ਪਟ ਪੱਟਣ ਵਾਲੇ
ਆ ਕੇ ਪਟਿਆਲੇ ਦੇ ਕਿਲੇ ਦੇ ਦਰਵਾਜੇ ਬੰਦ ਕਰ ਲਏ
ਕੋ ਖੰਦਕ ਕੋ ਖਾਈਆਂ ਨਾ ਮਾਹੇ
ਕਹੇ ਕਹਿੰਦੇ ਕੋਈ ਨਿਕੇ ਕੋਈ ਖੰਦਕ ਨਿਚਰੀ ਉਧਰ ਲੁਕ ਗਿਆ ਕੋਈ ਖਾਈ ਚ ਜਾ ਕੇ ਲੁਕ ਗਿਆ
ਗਿਰੇ ਪਰੇ ਤਹਿ ਜਾਨ ਬਚਾਹੇ
ਜਿਹੜਾ ਕੋਈ ਡਿੱਗ ਕੇ ਹੀ ਉੱਥੇ ਹੀ ਡਿੱਗਿਆ ਰਿਹਾ ਵੀ ਮੈਨੂੰ ਵੇਖ ਕੇ ਸਮਝੇ ਵੀ ਮਰਿਆ ਪਿਆ ਏਦਾਂ ਮਰਨ ਦੀ ਐਕਟਿੰਗ ਕਰਕੇ ਡਿੱਗੇ ਪਏ ਜਾਨ ਬਚਾ ਗਏ ਕਈ
ਦੋਹਰਾ ਤਬੈ ਰਾਜੈ ਅੱਗਿਓ ਕਹਿਓ ਕਰੋ ਤੋਪਨ ਕੀ ਮਾਰ
ਅਮਰ ਸਿੰਘ ਨੇ ਵੇਖਿਆ ਆ ਗਏ ਨੇ ਸਾਰੇ ਵੀ ਮੈਂ ਤਾਂ ਭੇਜੇ ਸਨ ਇਹ ਤਾਂ ਸਾਰੇ ਸਰੋਪੇ ਲੈ ਕੇ ਮੁੜ ਆਏ ਅੱਗੋਂ ਕਹਿੰਦੇ ਸੀ ਅਸੀਂ ਮਾਰਾਂਗੇ ਉਹਨਾਂ ਨੂੰ ਇਹਨੇ ਆਖਿਆ ਹੁਣ ਤੋਪਾਂ ਕਰੋ ਸਿੱਧੀਆਂ
ਧੂਓ ਧਾਰ ਬਹੁ ਮਚ ਗਯੋ ਨਹਿ ਆਪਣ ਭਰਾਏ ਸਾਰ
ਇਹਨੇ ਤੋਪਾਂ ਦੇ ਗੋਲੇ ਚਲਾਏ ਤੇ ਧੂਆਂ ਹੀ ਧੂਆਂ ਹੋ ਗਿਆ ਆਪਣਾ ਬਗਾਨਾ ਨਹੀਂ ਸੁੱਜਦਾ
ਚੌਪਈ ਮਹਾ ਸਿੰਘ ਕੋ ਤੈ ਸੁੱਤ ਮੋਇਓ
ਰਾਜੇ ਅਮਰ ਸਿੰਘ ਦੇ ਸਾਲੇ ਦਾ ਲੜਕਾ ਸੀ ਮਹਾ ਸਿੰਘ ਦਾ ਉਹ ਵੀ ਮਾਰਿਆ ਗਿਆ
ਪਾਖਰ ਸਿੰਘ ਭੀ ਜ਼ਖਮੀ ਹੋਇਓ
ਜਿਹੜਾ ਪਾਖਰ ਸਿੰਘ ਸੀ ਮਾਨਸ਼ਾਹੀ ਉਹ ਵੀ ਜ਼ਖਮੀ ਹੋ ਗਿਆ
ਔਰ ਲੋਕਾਂ ਨੇ ਕੀ ਕਹਾ ਸੁਣਾਈਏ
ਕਹਿੰਦੇ ਹੋਰ ਕਿੱਥੇ ਕਿੰਨਾ ਕੁ ਵਰਣਨ ਕਰਾਂ ਕਹਿੰਦੇ ਵੀ ਕਲੇਸ਼ ਜਿਹੜਾ ਪਿਆ
ਗ੍ਰੰਥ ਬੜਾ ਜੋ ਨਾਮ ਲਿਖਾਈ
ਕਹਿੰਦੇ ਮੈਂ ਜੇ ਕੱਲੇ ਕੱਲੇ ਦਾ ਨਾਂ ਲਿਖਾਂ ਰਤਨ ਸਿੰਘ ਕਹਿੰਦੇ ਇੱਕ ਗ੍ਰੰਥ ਇਹਦਾ ਹੀ ਬਣ ਜਾਏਗਾ ਵੱਖਰਾ
ਲਾਹਲ ਬੰਡੂ ਬਡੂੰਗਰ ਟਿਕ ਗ੍ਰਾਮ ਜੋ
ਕਹਿੰਦੇ ਲਾਹਲ ਤੇ ਬਡੂੰਗਰ ਆ ਲਹਿਲ ਜਿੱਥੇ ਆਪਾਂ ਬੈਠੇ ਹਾਂ ਲਹਿਲ ਪਿੰਡ ਦੀ ਜ਼ਮੀਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੌਵੇਂ ਪਾਤਸ਼ਾਹ ਜਦੋਂ ਆਏ ਉਦੋਂ ਇੱਥੇ ਲਹਿਲ ਪਿੰਡ ਵਸਦਾ ਸੀ ਲਹਿਲ ਤੇ ਆ ਬਡੂੰਗਰ ਨੇੜੇ ਨਗਰ ਹੈ ਇਹਦੇ ਵਿਚਕਾਰ ਜਿੰਨੀ ਜਗ੍ਹਾ ਹੈ
ਲਏ ਬਹੀਰੀਅਨ ਤਹਿ ਲੁੱਟ ਦੋ
ਕਹਿੰਦੇ ਦੋਵੇਂ ਪਿੰਡ ਲੁੱਟੇ ਗਏ ਉਸ ਵੇਲੇ ਖਾਲਸੇ ਦੇ ਹੱਥੋਂ
ਬਘੇਲ ਸਿੰਘ ਪੈ ਚੈਨ ਸਿੰਘ ਆਇਓ
ਕਹਿੰਦੇ ਬਘੇਲ ਸਿੰਘ ਨੇ ਇੱਥੇ ਦੋਵਾਂ ਪਿੰਡਾਂ ਦੇ ਵਿਚਕਾਰ ਆ ਕੇ ਨਿਸ਼ਾਨ ਗੱਡ ਕੇ ਆ ਲਹਿਲ ਦੇ ਵਿੱਚ ਬਘੇਲ ਸਿੰਘ ਹੋਣਾ ਦੀ ਯਾਦ ਵੀ ਬਣੀ ਹੋਈ ਹੈ ਜਥੇਦਾਰ ਬਘੇਲ ਸਿੰਘ ਹੋਣਾ ਦੀ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਆ ਇੱਥੇ ਆ ਕੇ ਨਿਸ਼ਾਨ ਗੱਡ ਕੇ ਪੜਾ ਕਰ ਲਿਆ ਤੇ ਰਾਜਾ ਚੈਨ ਸਿੰਘ ਜਿਹੜਾ ਵਕੀਲ ਸੀ ਰਾਜੇ ਅਮਰ ਸਿੰਘ ਦਾ ਉਹ ਚੈਨ ਸਿੰਘ ਹੁਣ ਚੱਲ ਕੇ ਆਇਆ ਬਘੇਲ ਸਿੰਘ ਕੋਲ
ਟੱਪ ਘੋੜਿਓ ਹੱਥ ਸਿੰਘ ਵਾਗ ਪਾਇਓ
ਉਹਨੇ ਭੱਜ ਕੇ ਘੋੜੇ ਤੋਂ ਅੱਗੇ ਆ ਕੇ ਬਘੇਲ ਸਿੰਘ ਦੇ ਘੋੜੇ ਦੀ ਵਾਗ ਫੜ ਲਈ
ਬਸ ਕਰ ਅਬ ਸਿੰਘ ਜੀ ਬਹੁ ਭਈ
ਕਹਿੰਦੇ ਬਘੇਲ ਸਿੰਘ ਬਸ ਕਰ ਹੁਣ ਬਹੁਤ ਹੋ ਗਈ ਬਸ ਕਰ ਹੁਣ ਚੈਨ ਸਿੰਘ ਨੇ ਆ ਕੇ ਘੋੜਾ ਮਾਣ ਹੁੰਦਾ ਨਾ ਭਰਾਵਾਂ ਨੂੰ ਭਰਾਵਾਂ ਤੇ ਸਿੰਘਾਂ ਨੂੰ ਹੈ ਤਾਂ ਘਰੋਗੀ ਲੜਾਈ ਸੀ ਨਾ ਤੇ ਚੈਨ ਸਿੰਘ ਨੇ ਅੱਗੋਂ ਘੋੜੇ ਦੀ ਬਘੇਲ ਸਿੰਘ ਬਸ ਕਰ ਹੁਣ ਬਹੁਤ ਹੋ ਗਈ ਹੈ ਬਹੁਤ ਮਾਰ ਲਏ ਨੇ
ਤੈ ਹਮ ਤੈ ਦਸ ਗੁਣ ਕਰ ਲਈ
ਜਿੰਨੀ ਅਮਰ ਸਿੰਘ ਨੇ ਕੀਤੀ ਤੂੰ ਦਸ ਗੁਣਾ ਕਰ ਲਈ ਆ ਉਹਦੇ ਨਾਲੋਂ ਆ ਪਿੰਡ ਦੋਵੇਂ ਵਿਜਾੜ ਦਿੱਤੇ ਆ ਲਹਿਲ ਬਡੂੰਗਰ ਤੇ ਹੋਰ ਕਿੰਨੇ ਬੰਦੇ ਮਰ ਗਏ ਆ ਇੱਥੇ ਤੂੰ ਦਸ ਗੁਣਾ ਕਰ ਲਈ ਆ ਜਿੰਨੀ ਇਹਨੇ ਕੀਤੀ ਸੀ
ਦੁਲਚਾ ਸਿੰਘ ਪੀ ਆ ਸਮਝਾਇਓ
ਦੁਲਚਾ ਸਿੰਘ ਜਿਹੜਾ ਰਾਜੇ ਅਮਰ ਸਿੰਘ ਦਾ ਸਾਲਾ ਸੀ ਉਹਨੇ ਵੀ ਆ ਕੇ ਬੇਨਤੀ ਕੀਤੀ ਸਮਝਾਇਆ
ਫਤਿਹ ਲਈ ਅਬ ਜੋਖੋ ਮਤ ਖਾਇਓ
ਕਹਿੰਦੇ ਤੂੰ ਫਤਿਹ ਲੈ ਲਈ ਆ ਬਘੇਲ ਸਿੰਘ ਹੁਣ ਕਿਉਂ ਜੋਖੋ ਜੋਖਮ ਲੈਣਾ
ਬੁੜਿਓ ਸਿੰਘ ਜੀ ਡੇਰੋ ਕਰਾਇਓ।
ਫਿਰ ਇਹਨੇ ਮੁੜ ਕੇ ਉੱਥੇ ਹੀ ਡੇਰਾ ਕਰ ਲਿਆ ਲਹਿਲ ਪਿੰਡ ਦੇ ਨੇੜੇ।
ਮਦ ਪਿੰਡਨ ਦੋ ਝੰਡੋ ਗਡਾਇਓ।
ਦੋ ਪਿੰਡਾਂ ਦੇ ਵਿਚਕਾਰ ਬਘੇਲ ਸਿੰਘ ਨੇ ਝੰਡਾ ਗੱਡ ਦਿੱਤਾ ਜਿੱਤ ਦਾ।
ਘੱਲਿਓ ਚੈਨ ਸਿੰਘ ਉਤ ਸਮਝਾਏ।
ਉਧਰ ਚੈਨ ਸਿੰਘ ਨੂੰ ਆਖਿਆ ਜਾ ਉਹਨੂੰ ਅਮਰ ਸਿੰਘ ਨੂੰ ਵੀ ਅਕਲ ਦੇ ਕਿਉਂ ਲੜਦਾ ਸਾਡੇ ਨਾਲ।
ਤੋਪ ਚੱਲਣੀ ਜਾਏ ਹਟਵਾਏ।
ਚੈਨ ਸਿੰਘ ਨੇ ਤੋਪਾਂ ਚੱਲਦੀਆਂ ਰੋਕੀਆਂ ਰਾਜੇ ਅਮਰ ਸਿੰਘ ਨੂੰ ਵਰਜਿਆ।
ਦੋਹਰਾ ਤੋ ਰਾਜੈ ਸੋ ਚੈਨ ਸਿੰਘ ਕਹੀ ਜਾਏ ਹੱਥ ਜੋੜ।
ਚੈਨ ਸਿੰਘ ਨੇ ਰਾਜੇ ਅਮਰ ਸਿੰਘ ਨੂੰ ਹੱਥ ਜੋੜ ਕੇ ਕਿਹਾ
ਮੈਂ ਲਿਖ ਭੇਜਿਓ ਹੁਤ ਪ੍ਰਥਮ ਮਤ ਲੜੋ ਪੰਥ ਲੱਖ ਥੋੜ।
ਕਹਿੰਦਾ ਮੈਂ ਤੈਨੂੰ ਆਖਿਆ ਸੀ ਨਾ ਅਮਰ ਸਿੰਘ ਵੀ ਤੂੰ ਥੋੜੇ ਵੇਖ ਕੇ ਪੰਥ ਨਾਲ ਲੜਾਈ ਨਾ ਕਰ ਪਰ ਤੂੰ ਨਹੀਂ ਟਲਿਆ।
ਚੌ ਪਈ ਪੰਥ ਮਦ ਹੈ ਗੁਰ ਕੀ ਸ਼ਕਤ।
ਕਿਉਂਕਿ ਪੰਥ ਵਿੱਚ ਗੁਰੂ ਦੀ ਸ਼ਕਤੀ ਹੈ।
ਪੰਥ ਮਦ ਜਪ ਤਪੀਏ ਭਗਤ।
ਪੰਥ ਵਿੱਚ ਜਪੀ ਤਪੀ ਭਗਤ ਸੂਰਬੀਰ ਹਨ।
ਆਦ ਪੰਥ ਕੈ ਨਿਗਾਰੇ ਨਿਸ਼ਾਨ।
ਇਹ ਪੰਥ ਦੇ ਨਿਗਾਰੇ ਨਿਸ਼ਾਨ ਹਨ।
ਤੁਮ ਬੜੇ ਮਨਤ ਥੇ ਤਿਨ ਕੀ ਆਨ।
ਤੇਰੇ ਵੱਡੇ ਪੰਥ ਦੀ ਆਨ ਮੰਨਦੇ ਰਹੇ ਆ ਆਲਾ ਸਿੰਘ ਵਰਗੇ ਤੂੰ ਉਹਨਾਂ ਨਾਲ ਮੱਥਾ ਲਾਉਣਾ।
ਰਾਜੇ ਕਹੀ ਔਰ ਰੱਖੋ ਸਿਪਾਹੇ।
ਰਾਜਾ ਅੱਗੋਂ ਵਿਗੜਿਆ ਹੋਇਆ ਕਹਿੰਦਾ ਮੈਂ ਹੋਰ ਫੌਜ ਰੱਖਾਂਗਾ ਆਪਣੇ ਕੋਲ ਫਿਰ ਲੜਾਂਗਾ ਇਹਨਾਂ ਦੇ ਨਾਲ।
ਲਿਹੋ ਬਠਿੰਡੇ ਤੇ ਖਜ਼ਾਨੇ ਮੰਗਵਾਏ।
ਕਹਿੰਦਾ ਮੈਂ ਬਠਿੰਡੇ ਆਪਣਾ ਖਜ਼ਾਨਾ ਮੰਗਵਾ ਲਵਾਂਗਾ।
ਰੁਪਈਆ ਕਾਫੀ ਦੇਹੋ ਲਗਾਏ।
ਮੈਂ ਲਾ ਦਿਆਂਗਾ ਪੈਸਾ ਪੂਰਾ ਜਿੰਨਾ ਹੈ ਮੇਰੇ ਕੋਲੇ।
ਉਨਹੀ ਕੀ ਫੌਜ ਲਿਹੋ ਤੁੜਵਾਏ।
ਕਹਿੰਦਾ ਮੈਂ ਬਘੇਲ ਸਿੰਘ ਦੀ ਫੌਜ ਹੀ ਖਰੀਦ ਲਵਾਂਗਾ ਆਪਣੇ ਨਾਲ ਰਲਾ ਲਵਾਂਗਾ।
ਇਹ ਤੋਂ ਬਾਤ ਅਚਾਨਕ ਭਈ।
ਕਹਿੰਦਾ ਇਹ ਤਾਂ ਅਚਾਨਕ ਆ ਗਏ ਮੇਰੇ ਤੇ ਹਮਲਾ ਕਰਕੇ।
ਮੈਂ ਬਿਨ ਫੌਜ ਇਕੱਲੀ ਨਠ ਆਈ।
ਮੈਂ ਬਿਨ ਮੇਰੇ ਬਿਨਾਂ ਫੌਜ ਇਕੱਲੀ ਮੁੜ ਕੇ ਆ ਗਈ ਵੀ ਮੈਂ ਨਾਲ ਨੀ ਸੀ ਗਿਆ।
ਔਰ ਮਿਸਲ ਦੋ ਚਾਰ ਮੰਗਈਏ।
ਕਹਿੰਦਾ ਦੋ ਚਾਰ ਮਿਸਲਾਂ ਮੈਂ ਆਪਣੇ ਨਾਲ ਗੰਢ ਲਵਾਂਗਾ।
ਜੇ ਹੁਤੀ ਬਘੇਲ ਸਿੰਘ ਤੇਊ ਸੁਵਈਏ।
ਕਹਿੰਦਾ ਬਘੇਲ ਸਿੰਘ ਤੋਂ ਵੀ ਵੱਧ ਫੌਜਾਂ ਆਪਣੇ ਕੋਲ ਬਣਾ ਲਵਾਂਗਾ ਜਿਹੜੀਆਂ ਇਹਦੀਆਂ ਮਿਸਲਾਂ ਦੀਆਂ ਹਨ।
ਚੈਨ ਸਿੰਘ ਤੋਂ ਕਹੀ ਵਿਚਾਰੇ।
ਚੈਨ ਸਿੰਘ ਨੇ ਫਿਰ ਆਖਿਆ ਅਕਲ ਨੂੰ ਹੱਥ ਮਾਰ ਅਮਰ ਸਿਆਂ ਹਾਲੇ ਵੀ ਤੂੰ ਬਾਦ ਨੀ ਆਉਂਦਾ।
ਹਮ ਦੋ ਵੱਲ ਘਰ ਕਿਮ ਕਰੈ ਖਵਾਰੈ।
ਆਪਣਾ ਦੋਵਾਂ ਦਾ ਘਰ ਇੱਕੋ ਹੀ ਹੈ। ਤੂੰ ਵੀ ਗੁਰੂ ਘਰ ਦਾ ਹੀ ਪਿਆਰਾ ਹੈ ਉਹ ਵੀ ਗੁਰੂ ਘਰ ਕੇ ਗੁਰੂ ਕਾ ਪੰਥ ਹੈ ਕਿਉਂ ਲੜ ਕੇ ਖੁਆਰ ਹੁੰਦੇ ਹੋ।
ਮਜਹਿਲ ਮਲਵਈ ਸਭ ਇੱਕੋ ਭਾਈ।
ਇਹ ਮਜਹਿਲ ਤੇ ਮਲਵਈ ਸਾਰੇ ਇੱਕੋ ਹੀ ਹਨ ਇੱਕੋ ਹੀ ਭਰਾ ਹਨ।
ਅੰਦਰੋਂ ਬਾਹਰੋਂ ਰਲ ਹਮ ਲੁੱਟ ਖਾਈ।
ਆਪਾਂ ਅੰਦਰੋਂ ਬਾਹਰੋਂ ਰਲ ਕੇ ਇਕੱਠੇ ਹੋ ਕੇ ਦੁਸ਼ਮਣਾਂ ਨਾਲ ਲੜੀਏ ਆਪੋ ਵਿੱਚ ਕਿਉਂ ਲੜਦੇ ਆ।
ਲੜਨ ਭਿੜਨ ਮੈਂ ਰਹਿ ਦਉ ਰਲ।
ਆ ਲੜਨ ਭਿੜਨ ਦੇ ਵਿੱਚ ਦੋਹਾਂ ਦੇ ਵਿੱਚ ਕੀ ਲੱਭਣਾ ਆਪਾਂ ਨੂੰ।
ਕਉ ਖੜੈ ਕਉ ਜਾਏ ਸੋ ਦਲ।
ਕੋਈ ਖੜੇਗਾ ਕੋਈ ਜਲ ਦਲਿਆ ਜਾਏਗਾ।
ਕਈ ਵਾਰ ਹਮ ਉਹਨੇ ਭਜਾਵੇ।
ਅਸੀਂ ਕਈ ਵਾਰੀ ਉਹਨਾਂ ਨੂੰ ਭਜਾ ਦਿੰਨੇ ਆ।
ਕਈ ਵਾਰ ਹਮ ਉਨਤੇ ਨਠ ਆਵੇ।
ਕਈ ਵਾਰ ਉਹਨਾਂ ਤੋਂ ਨਠ ਕੇ ਆ ਜਾਂਦੇ ਹਾਂ।
ਦੋਹਰਾ ਸ਼ਾਮ ਦਾਮ ਦੰਡ ਭੇਦ ਜੋ ਕਹੈ ਉਪਾਏ ਸੋ ਚਾਰ।
ਸ਼ਾਮ ਦਾਮ ਦੰਡ ਭੇਦ ਜਿਹੜੇ ਨੀਤੀ ਦੇ ਚਾਰ ਭੇਦ ਹਨ।
ਤਾਂ ਕੀ ਵਰਤਨ ਵਰਤ ਕੈ ਦਏ ਦੇਸੋ ਗਨੀਮ ਨਿਕਾਰ।
ਆਪਾਂ ਗਨੀਮਾਂ ਨੂੰ ਦੇਸ਼ ਚੋਂ ਕੱਢਿਆ ਅਬਦਾਲੀ ਵਰਗਿਆਂ ਨੂੰ ਤੇ ਹੁਣ ਆਪਸ ਵਿੱਚ ਕਿਉਂ ਲੜੀਏ।
ਚੌ ਪਈ ਕਹੇ ਰਾਜੇ ਤੂੰ ਸਿਆਣੋ ਆਹੀ।
ਕਹਿੰਦੇ ਰਾਜਾ ਅਮਰ ਸਿੰਘ ਤੂੰ ਸਿਆਣਾ ਬਣ। ਅਮਰ ਸਿੰਘ ਨੂੰ ਵੀ ਹੁਣ ਥੋੜੀ ਜਿਹੀ ਸੋਝੀ ਆਈ। ਕਹਿੰਦਾ ਚੈਨ ਸਿਆ ਤੂੰ ਸਿਆਣਾ ਹੈ।
ਤੁਮਰੀ ਬਾਤ ਹਮ ਮੋੜੈ ਨਾ।
ਮੈਂ ਤੇਰੀ ਗੱਲ ਹੁਣ ਨਹੀਂ ਮੋੜਦਾ।
ਮੁੜ ਆਇਓ ਚੈਨ ਸਿੰਘ ਸਿੰਘ ਜੀ ਪਾਸ।
ਫਿਰ ਚੈਨ ਸਿੰਘ ਨੇ ਵੇਖਿਆ ਵੀ ਅਮਰ ਸਿੰਘ ਦੀ ਸੁਰ ਨਰਮ ਹੋ ਗਈ ਹੈ। ਉਹ ਫਿਰ ਆਇਆ ਵਾਪਸ ਬਘੇਲ ਸਿੰਘ ਕੋਲ।
ਮੁਲਕ ਮੋੜ ਉਸ ਦੀਨੋ ਖਾਸ।
ਕਹਿੰਦੇ ਜਿਹੜਾ ਉਹਦਾ ਮੁਲਕ ਸੀ ਨਾ ਬਘੇਲ ਸਿੰਘ ਦਾ ਇਹਨੇ ਮੱਲਿਆ ਮਣੀ ਮਾਜਰਾ ਅਮਰ ਸਿੰਘ ਨੇ ਉਹਨੇ ਵਾਪਸ ਮੋੜ ਦਿੱਤਾ ਵੀ ਲੈ ਬਘੇਲ ਸਿਆ ਤੂੰ ਆਪਣਾ ਮੁਲਕ ਆਪਣੇ ਕੋਲ ਰੱਖ।
ਨਜ਼ਰ ਨਜ਼ਰਾਨੋ ਉਹ ਮਾਮਲੋ ਆਹੀ।
ਨਾਲੇ ਨਜ਼ਰਾਨਾ ਤੇ ਮਾਮਲਾ ਭੇਟ ਕੀਤਾ।
ਸੋ ਸਭ ਦੀਨੋ ਉਹਾਂ ਪਹੁੰਚਾਏ।
ਉਹ ਸਾਰਾ ਕੁਝ ਪਹੁੰਚਦਾ ਕਰ ਦਿੱਤਾ।
ਔਰ ਜੋ ਮਿਸਲ ਸੰਗ ਸਿੰਘ ਜੀ ਆਈ।
ਹੋਰ ਜਿਹੜੀਆਂ ਮਿਸਲਾਂ ਬਘੇਲ ਸਿੰਘ ਨਾਲ ਆਈਆਂ ਸਨ
ਸਭਨ ਲੀਨੋ ਮਾਮਲੋ ਪਵਾਈ।
ਸਾਰਿਆਂ ਨੇ ਆਪਣਾ ਮਾਮਲਾ ਲੈ ਲਿਆ।
ਦੋਹਰਾ ਤਿਸ ਹੀ ਦਿਨ ਬਘੇਲ ਸਿੰਘ ਸਭ ਮਿਸਲ ਕੰਮ ਸਰਵਾਏ।
ਉਸੇ ਦਿਨ ਬਘੇਲ ਸਿੰਘ ਨੇ ਤਿਆਰੀ ਕੀਤੀ ਸਾਰੀਆਂ ਮਿਸਲਾਂ ਦੇ ਕੰਮ ਸਵਾਰ ਕੇ।
ਨਜ਼ਰ ਨਜ਼ਰਾਨੋ ਦਿਵਾਏ ਕੈ ਚੜਿਓ ਡੰਕ ਬਜਵਾਏ।
ਇਹਨੇ ਨਜ਼ਰਾਨਾ ਲਿਆ ਕਹਿੰਦਾ ਚਲੋ ਹੁਣ ਵਾਪਸ ਇਥੋਂ ਵਾਪਸ ਹੁਣੇ ਹੀ ਚੱਲੀਏ। ਨਗਾਰਾ ਵਜਾਇਆ ਤੇ ਬਘੇਲ ਸਿੰਘ ਵਾਪਸ ਚੱਲਣ ਨੂੰ ਤਿਆਰ ਹੋ ਗਿਆ।
ਚੌ ਪਈ ਤਉ ਚੈਨ ਸਿੰਘ ਬਾਤ ਵਿਚਾਰੀ।
ਚੈਨ ਸਿੰਘ ਨੇ ਸੋਚਿਆ
ਗਰਬਤ ਸਿੰਘ ਸੋ ਨੈ ਖੁੱਲੀ ਹਮਾਰੀ।
ਕਹਿੰਦੇ ਸਿੰਘ ਦੇ ਨਾਲ ਅਮਰ ਸਿੰਘ ਦੀ ਮੁਲਾਕਾਤ ਤਾਂ ਹੋਈ ਨੀ ਇਹਨਾਂ ਦੀ ਆਪਸ ਵਿੱਚ। ਜਦੋਂ ਆਪਸ ਜੱਫੀ ਪਾ ਕੇ ਨਾ ਮਿਲਣਗੇ ਉਦੋਂ ਤੱਕ ਇਹਨਾਂ ਦਾ ਵੈਰ ਨਹੀਂ ਦੂਰ ਹੋਣਾ।
ਹੈ ਬਘੇਲ ਸਿੰਘ ਬੜੋ ਉਪਾਈ,
ਕਿਉਂਕਿ ਬਘੇਲ ਸਿੰਘ ਬੜਾ ਉਪਾ ਵਾਲਾ।
ਮਤ ਹਮ ਦੇ ਕੋਈ ਖਰਾਬੀ ਪਾਈ,
ਇਹ ਫੇਰ ਆ ਜਾਏਗਾ ਚੜ ਕੇ। ਜੋ ਹੁਣ ਇਹਨਾਂ ਦਾ ਵਿਤਕਰਾ ਦੂਰ ਨਾ ਕਰਾਇਆ, ਮੁੜ ਕੇ ਫੇਰ ਲੜਾਈ ਪੈ ਜਾਏਗੀ।
ਅਮਰ ਸਿੰਘ ਹਮ ਮਿਲਿਓ ਨਾਹੀ,
ਇਹਨੇ ਕਹਿਣਾ ਅਮਰ ਸਿੰਘ ਕਿਹੜਾ ਮਿਲਿਆ ਮੈਨੂੰ ਆ ਕੇ। ਉਹਨੇ ਫੇਰ ਆ ਕੇ ਹੱਲਾ ਬੋਲ ਦੇਣਾ ਇਹਦੇ ਤੇ ਇਸ ਬਹਾਨੇ ਨਾਲ।
ਚੜਤ ਹੋਤ ਇਮ ਗਯੋ ਸੁਣਾਈ,
ਕਹਿੰਦੇ ਉਸ ਵੇਲੇ ਚੜਦਿਆਂ ਕਹਿ ਵੀ ਗਿਆ ਸੀ ਬਘੇਲ ਸਿੰਘ,
ਰਾਜਾ ਕਹਿਓ ਉਸ ਖੜਾਇਓ ਤੂੰ ਮੋੜ।
ਤੇ ਜਾ ਕੇ ਚੈਨ ਸਿੰਘ ਨੇ ਆਖਿਆ ਅਮਰ ਸਿੰਘ ਬਘੇਲ ਸਿੰਘ ਚੱਲਿਆ, ਹੁਣ ਅੱਗੇ ਜਾ ਕੇ ਉਹਨੂੰ ਮਿਲ ਤਾਂ ਲੈ, ਤੇਰੇ ਘਰ ਆਇਆ ਤੇਰਾ ਫਰਜ਼ ਬਣਦਾ। ਰਾਜਾ ਅਮਰ ਸਿੰਘ ਕਹਿੰਦਾ ਜਾ ਛੇਤੀ ਰੋਕ, ਮੈਂ ਆਉਣ ਲੱਗਾ ਉਹਨੂੰ ਮਿਲਣ ਵਾਸਤੇ।
ਹਮ ਸੋ ਉਸ ਕੋ ਕਰਾ ਦੇ ਹੋ ਜੋੜ,
ਡੇਰਾ ਉਹਦੇ ਨਾਲ ਮੇਲ ਕਰਾ ਦੇ।
ਜਾ ਚੈਨ ਸਿੰਘ, ਸਿੰਘ ਜੂ ਸੋ ਕਹਿਓ।
ਚੈਨ ਸਿੰਘ ਨੇ ਜਾ ਕੇ ਬਘੇਲ ਸਿੰਘ ਨੂੰ ਕਿਹਾ
ਤੁਮ ਚੜ ਤੁਰੇ ਮਿਲਣ ਰਾਜੋ ਥੋ ਆਇਓ।
ਕਹਿੰਦੇ ਵੀ ਤੂੰ ਵਾਪਸ ਚੱਲਿਆ ਬਘੇਲ ਸਿੰਘ, ਉਹ ਰਾਜਾ ਅਮਰ ਸਿੰਘ ਤੈਨੂੰ ਮਿਲਣ ਆਉਣ ਲੱਗਾ। ਉਹਨੇ ਗੱਲ ਬਣਾਈ ਵੀ ਤੂੰ ਚੱਲਿਆ ਉਹਦਾ ਤੈਨੂੰ ਮਿਲਣ ਆਉਣ ਲੱਗਾ।
ਕਿਛਕ ਅੱਗੇ ਉਹ ਸਿੰਘ ਗੁੱਸੇ ਹੋਇਓ,
ਬਘੇਲ ਸਿੰਘ ਥੋੜਾ ਜਿਹਾ ਅੱਗੋਂ ਗੁੱਸਾ ਸੀ।
ਟੱਪ ਘੋੜਿਓ ਫਰ ਚੈਨ ਸਿੰਘ ਖਲੋਇਓ,
ਚੈਨ ਸਿੰਘ ਅੱਗੇ ਖਲੋ ਗਿਆ ਘੋੜੇ ਦੇ। ਕਹਿੰਦਾ ਏਦਾਂ ਨੀ ਬਘੇਲ ਸਿੰਘ, ਤੈਨੂੰ ਮੈਂ ਨਾਰਾਜ਼ ਹੋ ਕੇ ਨਹੀਂ ਜਾਣ ਦੇਣਾ।
ਸੋ ਮੋੜ ਲੈ ਗਏ ਰਾਜੇ ਚੜਵਾਏ,
ਉਹਨੂੰ ਵਾਪਸ ਮੋੜ ਕੇ ਲਿਆਂਦਾ ਤੇ ਉਧਰੋਂ ਅਮਰ ਸਿੰਘ ਨੂੰ ਵੀ ਲਿਆਂਦਾ।
ਨਜ਼ਰ ਨਜ਼ਰਾਨੋ ਬਹੁ ਫਿਰ ਦਿਓ ਬਾਈ,
ਨਜ਼ਰ ਨਜ਼ਰਾਨੇ ਹੋਏ। ਆਪਸ ਵਿੱਚ ਬਘੇਲ ਸਿੰਘ ਤੇ ਅਮਰ ਸਿੰਘ ਦਾ ਮੇਲ ਹੋਇਆ।
ਸਾਥ ਬੇਟੋ ਥੋ ਰਾਜਾ ਲੈ ਗਏ।
ਅਮਰ ਸਿੰਘ ਦਾ ਲੜਕਾ ਸੀ, ਉਹਦਾ ਨਾਂ ਸੀ ਸਹਿਬ ਸਿੰਘ। ਉਹ ਆਪਣਾ ਛੋਟਾ ਜਿਹਾ ਬੱਚਾ ਸੀ ਉਹਦਾ, ਉਹਨੂੰ ਨਾਲ ਲੈ ਕੇ ਆਇਆ।
ਸੋ ਬਘੇਲ ਸਿੰਘ ਕੁੱਛੜ ਪਾ ਦਿਓ।
ਅਮਰ ਸਿੰਘ ਨੇ ਆਪਣਾ ਪੁੱਤਰ ਸਹਿਬ ਸਿੰਘ ਬਘੇਲ ਸਿੰਘ ਦੀ ਗੋਦ ਚ ਪਾ ਕੇ ਆਖਿਆ ਬਘੇਲ ਸਿੰਘ ਇਹ ਤੇਰਾ ਪੁੱਤਰ, ਇਹਨੂੰ ਤੂੰ ਸਾਂਭ। ਨੀਤੀ ਕੀਤੀ ਉਹਨੇ ਵੀ ਆ ਲੈ ਹੁਣ ਆ ਤੇਰਾ ਪੁੱਤ, ਇਹਨੂੰ ਤੂੰ ਸਾਂਭ ਲੈ।
ਦੋਹਰਾ ਦੇ ਪਾਹੁਲ ਤਿਸ ਸਿੰਘ ਕੀਓ ਪਯੋ ਅਤਿ ਤਬ ਗੱਠ।
ਸਹਿਬ ਸਿੰਘ ਨੂੰ ਬਘੇਲ ਸਿੰਘ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਲਿਆ, ਔਰ ਉਹਦੇ ਨਾਲ ਉਹਨੂੰ ਆਪਣੇ ਪਿਓ ਪੁੱਤਰ ਦਾ ਰਿਸ਼ਤਾ, ਧਰਮ ਦਾ ਪਿਓ ਬਣ ਗਿਆ ਬਘੇਲ ਸਿੰਘ, ਰਾਜੇ ਸਹਿਬ ਸਿੰਘ ਦਾ।
ਬਹੁਤ ਕਾਮ ਉਹਨ ਪਲ ਕੀਓ ਕਰ ਕਰ ਸਿੰਘ ਜੀ ਨੱਠ।
ਬਘੇਲ ਸਿੰਘ ਨੇ ਸਹਿਬ ਸਿੰਘ ਦਾ ਬੜਾ ਫਾਇਦਾ ਕੀਤਾ, ਰਾਜੇ ਸਹਿਬ ਸਿੰਘ ਦੀ ਬੜੀ ਮਦਦ ਕੀਤੀ ਬਾਅਦ ਵਿੱਚ ਜਦੋਂ ਅਮਰ ਸਿੰਘ ਚਾਲੇ ਪਾ ਗਿਆ।
ਚੌਪਈ ਮੋਰ ਮਿਸਲ ਜੋ ਕਰੈ ਦੁਸ਼ਟਾਈ,
ਆਖਿਆ ਜੇ ਮੇਰੀ ਮਿਸਲ ਤੇਰੇ ਤੇ ਕੋਈ ਹਮਲਾ ਕਰੇਗੀ।
ਆਏ ਬਘੇਲ ਸਿੰਘ ਉਹਨ ਕਰੈ ਸਹਾਈ,
ਕਹਿੰਦੇ ਮੈਂ ਤੇਰੀ ਮਦਦ ਕਰਾਂਗਾ ਆ ਕੇ।
ਨਿਜ ਘਰ ਤੈ ਉਹਨ ਭਲ ਕਰ ਜਾਣੈ,
ਕਹਿੰਦੇ ਆਪਣੇ ਨਾਲੋਂ ਵੱਧ ਸਤ ਭਲਾ ਉਹ ਬਘੇਲ ਸਿੰਘ ਰਾਜੇ ਅਮਰ ਸਿੰਘ ਦੇ ਪੁੱਤਰ ਸਹਿਬ ਸਿੰਘ ਦਾ ਕਰਦਾ। ਵੀ ਇਹ ਮੇਰੀ ਝੋਲੀ ਪਾਇਆ ਅਮਰ ਸਿੰਘ ਨੇ, ਇਹ ਮੇਰਾ ਪੁੱਤਰ ਹੈ,
ਕੋਈ ਰੱਖੈ ਉਸ ਪਰ ਬੜਾ ਮਾਣ,
ਬੜਾ ਮਾਣ ਰੱਖਦਾ ਹੈ ਇਹਦੇ ਉੱਤੇ।
ਅਮਰ ਸਿੰਘ ਜਬ ਹੀ ਮਰ ਗਯੋ,
ਜਦੋਂ ਰਾਜਾ ਅਮਰ ਸਿੰਘ ਜੀ ਚਾਲੇ ਪਾ ਗਏ,
ਹੁਣ ਮਿਸਲਨ ਤਿਸ ਰਾਜ ਮਲ ਲਯੋ,
ਕੁਝ ਮਿਸਲਾਂ ਨੇ ਆ ਕੇ ਸਹਿਬ ਸਿੰਘ ਦਾ ਰਾਜ ਮਲ ਲਿਆ।
ਸਿੰਘਪੁਰੀਆਂ ਲਈ ਬਨੂੜ ਸਭ ਮਲ,
ਜਿਹੜੀ ਸਿੰਘਪੁਰੀਆਂ ਦੀ ਮਿਸਲ ਸੀ ਉਹਨਾਂ ਨੇ ਬਨੂੜ ਦਾ ਇਲਾਕਾ ਮਲ ਲਿਆ।
ਸੰਗਤ ਸਿੰਘ ਨ ਲਯੋ ਮੁੱਲੇਪੁਰ ਲਰਲ,
ਤੇ ਸੰਗਤ ਸਿੰਘੀਆਂ ਨੇ ਆ ਕੇ ਮੁੱਲੇਪੁਰ ਦਾ ਇਲਾਕਾ ਦੱਬ ਲਿਆ।
ਭਏ ਪਟਿਆਲੇ ਦਰ ਦਰ ਬੰਦ,
ਪਟਿਆਲੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਮਿਸਲਾਂ ਨੇ।
ਭਇਓ ਸਾਹਿਬ ਸਿੰਘ ਕੰਮ ਬਹੁ ਮੰਦ,
ਸਹਿਬ ਸਿੰਘ ਦਾ ਕੰਮ ਬੜਾ ਮੰਦ ਹੋ ਗਿਆ।
ਲਿਆਏ ਮਰਹੱਟੇ ਦੇ ਮੁਲਕ ਛੜਾਏ,
ਉਧਰੋਂ ਮਰਹੱਟੇ ਵੀ ਆ ਗਏ। ਇਹਦੀ ਭੈਣ ਸੀ ਸਹਿਬ ਕੌਰ, ਉਹ ਜਾ ਕੇ ਅੱਗੇ ਲੜੀ ਇੱਥੇ ਜੰਡ ਮਘੋਲੀ ਨਨੇੜਾ ਪਿੰਡ ਆ ਇੱਧਰ ਘਨੌਰ ਦੇ ਨੇੜੇ, ਮਰਹੱਟਿਆਂ ਨਾਲ ਜਾ ਕੇ ਲੜੀ।
ਕਰ ਲੜਾਈ ਦੇ ਮਿਸਲ ਕਢਾਏ,
ਬਘੇਲ ਸਿੰਘ ਨੇ ਨਾਲ ਹੋ ਕੇ ਫਿਰ ਦੁਬਾਰਾ ਇਹਦਾ ਸਹਿਬ ਸਿੰਘ ਦਾ ਰਾਜ ਕਾਇਮ ਕੀਤਾ।
ਫਿਰ ਨਾਨ ਦੀਵਾਨ ਆਕੀ ਭਇਓ,
ਕਹਿੰਦੇ ਫਿਰ ਇਹ ਕਿਹਦਾ ਦੀਵਾਨ ਸੀ, ਨਾਨੂ ਆਕੀ ਹੋ ਗਿਆ ਸਹਿਬ ਸਿੰਘ ਤੋਂ।
ਜਪਤ ਖਪਤ ਕਰ ਤਿਸ ਦਰ ਕਯੋ,
ਉਹਨੇ ਵੀ ਬਹੁਤ ਇਹਦਾ ਜਪਤ ਕਰ ਲਿਆ ਸਹਿਬ ਸਿੰਘ ਦਾ।
ਫਿਰ ਭਈਏ ਨੇ ਦਇਓ ਮੁਲਕ ਉਜਾੜ,
ਫਿਰ ਇਧਰੋਂ ਭਈਏ ਆ ਗਏ ਚੜ ਕੇ ਉਹਨਾਂ ਨੇ ਮੁਲਕ ਉਜਾੜ ਦਿੱਤਾ।
ਜਾਏ ਬਘੇਲ ਸਿੰਘ ਸੋ ਦੇ ਮਾਰ,
ਬਘੇਲ ਸਿੰਘ ਫਿਰ ਉਹਨਾਂ ਤੇ ਬਈਆਂ ਤੇ ਹਮਲਾ ਕਰਕੇ ਪੂਰਬੀਆਂ ਨੂੰ ਉਹਨਾਂ ਨੂੰ ਮਾਰ ਕੇ ਭਜਾਇਆ ਤੇ ਪਟਿਆਲਾ ਬਚਾਇਆ। ਪਟਿਆਲੇ ਦੀ ਰਾਖੀ ਫਿਰ ਜਥੇਦਾਰ ਬਘੇਲ ਸਿੰਘ ਜੀ ਨੇ ਕੀਤੀ ਸਹਿਬ ਸਿੰਘ ਦੇ ਸਮੇਂ।
ਬੂਹੇ ਰਾਏ ਬੁਲਾਡੋ ਦਿਓ ਦੋ ਰੁਕਾਏ,
ਕਹਿੰਦੇ ਇਧਰ ਬੁਢਲਾਡੇ ਤੱਕ ਦਾ ਜਿਹੜਾ ਇਲਾਕਾ ਸੀ ਉਹ ਸਾਰਾ ਸਿੱਧ ਕੀਤਾ।
ਸਰਸਿਓ ਰਾਣੀਓ ਦਏ ਪੱਟੀ ਕਢਾਏ,
ਤੇਰੇ ਸਰਸਾ ਤੇ ਰਾਣੀਓ ਇੱਥੇ ਪੱਟੀਆਂ ਨੇ ਕਬਜ਼ਾ ਕਰ ਲਿਆ, ਉਹ ਵੀ ਬਘੇਲ ਸਿੰਘ ਨੇ ਛੁਡਾ ਕੇ ਸਹਿਬ ਸਿੰਘ ਨੂੰ ਦਿੱਤਾ।
ਹਾਂਸੀ ਹਿਸਾਰ ਅੱਠ ਖੇਡਣ ਤਾਈ,
ਹਾਂਸੀ ਹਿਸਾਰ ਦੇ ਨੇੜੇ ਤੇੜੇ ਜਿਹੜੇ ਅੱਠ ਪਿੰਡ ਸਨ ਇਹ ਵੀ ਪਟਿਆਲੇ ਦੇ ਅੰਡਰ ਸੀ, ਉਹ ਵੀ ਖੋਹ ਲਏ ਸਨ ਉਹਨਾਂ ਨੇ। ਬਘੇਲ ਸਿੰਘ ਨੇ ਉਹ ਵੀ ਛੜਾ ਕੇ ਸਹਿਬ ਸਿੰਘ ਨੂੰ ਦਿੱਤੇ।
ਸੰਗ ਦਈ ਫੌਜ ਕਰਵਾਈ ਉਗਰਾਹੀ,
ਔਰ ਸਾਰੀ ਫੌਜ ਇਹਦੇ ਨਾਲ ਤੋਰ ਦਿੱਤੀ, ਉਗਰਾਹੀ ਕਰਾ ਕੇ ਸਹਿਬ ਸਿੰਘ ਦੇ ਖਜ਼ਾਨੇ ਭਰੇ।
ਦੋਹਰਾ ਔਰ ਬਾਤ ਬਹੁ ਕਿਆ ਲਿਖੋ, ਨਿਭ ਗਈ ਉਨ ਸੰਗ ਦੇਹੇ,
ਹੋਰ ਗੱਲ ਕੀ ਕਰੀਏ। ਬਘੇਲ ਸਿੰਘ ਨੇ ਆਪਣੀ ਸਹਿਬ ਸਿੰਘ ਨਾਲ ਪੂਰੀ ਨਿਭਾਈ, ਜੇ ਉਹਦੇ ਪਿਓ ਅਮਰ ਸਿੰਘ ਨੇ ਸਹਿਬ ਸਿੰਘ ਨੂੰ ਬਘੇਲ ਸਿੰਘ ਦੀ ਗੋਦੀ ਪਾਇਆ, ਉਹਨੇ ਸ਼ਰਨ ਆਏ ਨੂੰ ਗਲ ਲਾਇਆ।
ਬਚਨ ਕੇ ਪੂਰੇ ਪਸ਼ ਪਾਲਤ ਤੇ ਉਸਨੇ,
ਜਿਹੜੇ ਪੂਰੇ ਪੁਰਸ਼ ਹੁੰਦੇ ਆ ਆਪਣਾ ਬਚਨ ਪਾਲਦੇ ਆ। ਬਘੇਲ ਸਿੰਘ ਨੇ ਆਪਣਾ ਬਚਨ ਅੰਤਲੇ ਸਾਹ ਤੱਕ ਪਾਲਿਆ। ਸਮਾਂ ਕੁਝ ਉੱਪਰ ਵਧੀਕ ਹੋ ਗਿਆ, ਪ੍ਰਸੰਗ ਲਮੇਰਾ ਸੀ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਾਧ ਸੰਗਤ ਜੀ ਬੇਨਤੀ ਹੈ। 17 ਅਕਤੂਬਰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਦੀ ਸਮਾਪਤੀ ਹੋਵੇਗੀ ਔਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਹੋਵੇਗੀ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ 4:30 ਤੋਂ 5:30 ਵਜੇ ਤੱਕ ਆਪ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਕਥਾ ਦੀ ਸਮਾਪਤੀ ਦੀ ਅਰਦਾਸ ਵਿੱਚ ਭੁੱਲਾਂ ਚੁੱਕਾਂ ਦੀ ਖੇਮਾ ਦੀ ਯਾਚਨਾ ਗੁਰੂ ਸਾਹਿਬ ਦੇ ਚਰਨਾਂ 'ਚ ਕਰਦਿਆਂ ਸ਼ੁਕਰਾਨਾ ਕਰਨ ਵਾਸਤੇ ਗੁਰੂ ਚਰਨਾਂ 'ਚ ਜੁੜਨਾ, ਇਹ ਬੇਨਤੀ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਲ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਭੀ ਹੋਵਨ ਹਾਰ
ਹੇ ਸੰਤ ਕਹਿ ਸਦਾ ਸੰਗ
ਨਿਧਾਰਾਇਆ ਧਾਰ
ਹੇ ਠਾਕੁਰ ਹੋ ਦਾਸ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ